ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਗਏ ਮਸਕ ਤੇ ਕਾਲੇ ਗਏ ਮਸਕ ਤੇ ਕਾਲੇ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੇ ਕੀਤੀ ਛੁੱਟੀ ਨਾਲੇ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰੇ ਕੇ ਨੇੜਾ ਕੇ ਦੂਰੇ ਚੰਗੀਆਂ ਬੁਰੀਆਂ ਆਚਾ ਚੰਗੀਆਂ ਬੁਰੀਆਂ ਆਚਾ ਧਰਮ ਹਧੂਰੇ ਧਰਮ ਹਧੂਰੇ ਧਰਮ ਹਧੂਰੇ ਧਰਮ ਹਧੂਰੇ ਸਭ ਕਲੇ ਉਦਰੀ ਇੱਕ ਨਾਮ ਧਰਮ ਸਭ ਕਲੇ ਉਦਰੀ ਇੱਕ ਨਾਮ ਧਰਮ ਧਰਮ ਹਧੂਰੇ ਧਰਮ ਹਧੂਰੇ ਏਕੋ ਨਾਮ ਹੁਕਮ ਹੈ ਏਕੋ ਨਾਮ ਹੁਕਮ ਹੈ ਕਲੇ ਉਦਰੀ ਸਭ ਕਲੇ ਉਦਰੀ ਇੱਕ ਨਾਮ ਧਰਮ ਜਿੰਨੀ ਨਾਮ ਤੇ ਆਇਆ ਗਏ ਮਸਕ ਤੇ ਕਾਲੇ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੀ ਨੇੜਾ ਕੇ ਦੂਰੇ ਕੇ ਨੇੜਾ ਕੇ ਦੂਰੇ ਕਰਮੀ ਆਪੋ ਮਾਨਸ ਜਨਮ ਲੈ ਕੇ ਇਸ ਕਰਮੀ ਨਾਲ ਆਪਣੀ ਕਰਤੂਤ ਨਾਲ ਆਪਣੇ ਕੰਮਾਂ ਨਾਲ ਰੱਬ ਤੋਂ ਦੂਰ ਚਲੇ ਜਾਂਦਾ। ਜੇ ਕਰਮੀ ਨਾਮ ਜਪਣ ਵਾਲੀ ਕਰ ਲਵੇ ਉਹਦੇ ਲਾਗੇ ਲਾਗੇ ਹੁੰਦਾ ਜਾਂਦਾ। ਤੋ ਅੱਜ ਅਸੀਂ ਜਿਹੜੀ ਲੜੀ ਛੋਈ ਹੈ ਕਿ ਹਰ ਇਨਸਾਨ ਨਾਲ ਮਾਨਸ ਜਨਮ ਲੈ ਕੇ ਉਹ ਕਰਨੀ ਕਰਨੀ ਹੈ ਜਿਹਦੇ 'ਚ ਫਸਦਾ ਤੁਰਿਆ ਨਾ ਜਾਏ ਬਲਕਿ ਛੁੱਟਦਾ ਆ ਜਾਏ। ਫਸਣਾ ਹੈ ਮਾਇਆ 'ਚ ਔਰ ਜਿਉਂ ਜਿਉਂ ਮਾਇਆ 'ਚ ਲਿਪਟੇਗਾ ਏ, ਇਹਦਾ ਜਨਮ ਬਿਰਥਾ ਚੱਲਦਾ ਜਾਏਗਾ। ਜਨਮ ਬਿਰਥਾ ਜਾਤ ਰੰਗੇ ਮਾਇਆ ਕਹਿ। ਦੋ ਰੰਗ ਹੈ ਜੀਵਨ ਦੇ, ਇੱਕ ਭਜਨ ਦਾ ਰੰਗ ਹੈ, ਭਗਤੀ ਦਾ ਰੰਗ ਹੈ, ਪ੍ਰਭੂ ਦੇ ਨਾਮ 'ਚ ਜਪ ਜਪ ਕੇ ਰੰਗਾਉਣਾ, ਪ੍ਰਭੂ ਦੇ ਰੰਗ 'ਚ ਰੰਗੇ ਜਾਣਾ। ਉਹਨੂੰ ਨਾਮ ਦਾ ਰੰਗ ਕਿਹਾ, ਭਗਤੀ ਦਾ ਰੰਗ ਕਿਹਾ, ਇੱਕ ਮਾਇਆ ਦਾ ਰੰਗ ਹੈ। ਸਾਰੀ ਦੁਨੀਆ 'ਚ ਦੋ ਕਿਸਮ ਦੇ ਬੰਦੇ ਮਿਲਦੇ ਆ, ਜਿਹੜੇ ਨਾਮ ਦੇ ਰੰਗਣ ਵਾਲੇ ਆ, ਉਹ ਹੈਨ ਵਿਰਲੇ ਨਾ ਹੀ ਘਣੇ, ਉਹ ਬਹੁਤੇ ਨਹੀਂ ਹੋਣਗੇ, ਥੋੜ੍ਹੇ ਹੋਣਗੇ। ਪਰ ਬਾਕੀ ਸਾਰੀ ਦੁਨੀਆ 'ਚ ਜਨਮ ਬ੍ਰਿਥਾ ਜਾਤ ਰੰਗੇ ਮਾਇਆ ਕੇ। ਮਾਇਆ ਦਾ ਰੰਗ ਐਡਾ ਜ਼ਬਰਦਸਤ ਹੈ, ਇਹ 'ਚ ਜ਼ਿਆਦਾ ਦੁਨੀਆ ਸਾਨੂੰ ਮਿਲੇਗੀ। ਔਰ ਇਸ ਮਾਇਆ ਦੇ ਰੰਗ ਤੋਂ ਉਲਟ ਜਿਹੜਾ ਨਾਮ ਦਾ ਰੰਗ ਚਾੜ੍ਹਨਾ ਹੈ, ਉਹ ਹੈ ਅਸਲ ਕਰਨੀ, ਜਿਸ ਲਈ ਮਾਨਸ ਜਨਮ ਮਿਲਿਆ ਹੈ। ਮਾਨਸ ਜਨਮ ਛੁੱਟਣ ਲਈ ਮਿਲਿਆ ਹੈ, ਪਰ ਅਸੀਂ ਵੱਜਣ ਦਾ ਕੰਮ ਕਰ ਲੈਂਦੇ। ਇਹਦੇ 'ਚ ਅਸੀਂ ਇਸ ਕਰਮ ਦੀ ਫਿਲਾਸਫੀ ਨੂੰ ਨਾ ਸਮਝ ਕੇ, ਜਿਹੜੀ ਸਾਡੇ ਰਿਸ਼ੀ ਮੁਨੀਆਂ ਤੋਂ ਤੁਰੀ ਆ ਰਹੀ ਹੈ, ਵੀ ਕਰਮ ਕਰਕੇ ਹੀ ਤੂੰ ਵਿਛੜਿਆ ਰੱਬ ਨਾਲੋਂ। ਕਰਮ ਐਸਾ ਹੋ ਜਾਂਦਾ ਇਨਸਾਨ ਕੋਲੋਂ, ਉਹਦੇ ਭਾਣੇ 'ਚ ਹੀ ਉਹੀ ਕਰਾਉਂਦਾ ਸਭ ਕੁਛ, ਭਈ ਬੰਦਾ ਰੱਬ ਨਾਲੋਂ ਵਿਛੜਦਾ ਤੁਰਿਆ ਜਾਂਦਾ। ਇਸ ਕਰਕੇ ਇਨਸਾਨ ਆਤਮਾ ਜਿਹੜੀ ਸਾਡੀ ਹੈ, ਉਹ ਪਰਮ ਆਤਮਾ ਨਾਲੋਂ ਵਿਛੜੀ ਹੀ ਕਰਮ ਕਰਕੇ ਹੈ। ਅੱਜ ਅਸੀਂ ਉਹ ਸ਼ਬਦ ਲੈਂਦੇ ਹਾਂ ਵੀ ਕਰਮੀ ਆਪੋ ਆਪਣੀ ਜਿਹੜੀ ਸਲੋਕ 'ਚ ਕਹੀ ਹੈ, ਉਹਨੂੰ ਹੋਰ ਅਸੀਂ ਥੋੜ੍ਹਾ ਜਿਹਾ ਨਖੇੜਦੇ ਹਾਂ। ਜਿਹੜਾ ਪੰਨਾ 133 133 ਪੰਨੇ ਦੇ ਉੱਤੇ ਅਸੀਂ 12 ਮਾਹਾ ਮਾਝ ਮਹੱਲਾ ਪੰਜਵਾਂ ਘਰ ਚੌਥੇ ਦਾ ਪਹਿਲੀ ਗਿਆਨ ਸ਼ੁਰੂ ਕਰਨ ਲੱਗੇ ਹਾਂ ਵੀ 12 ਮਾਹ ਦੇ ਵਿੱਚ ਕਰਮ ਦਾ ਜ਼ਿਕਰ ਆ ਗਿਆ ਪਹਿਲਾਂ ਹੀ। ਇਸ ਕਰਕੇ ਕਰਮ ਤਾਂ ਇਨਸਾਨ ਨਾ ਕਰਨਾ, ਪਹਿਲੀ ਲਾਮ ਹੀ ਸਾਡੀ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਉਹ ਕਰਮ ਕਰਨਾ ਅਸੀਂ, ਲੇਕਿਨ ਕਰਮ ਦੇ ਉੱਤੇ ਅਸੀਂ ਹਾਰਡ ਐਂਡ ਫਾਸਟ ਲਾਈਨ ਕੱਢਣੀ ਹੈ, ਕਰਮ ਦੀ ਗ੍ਰੇਡਿੰਗ ਕਰਨੀ ਹੈ, ਕਿਹੜਾ ਕਰਮ ਜ਼ਿਆਦਾ ਕਰਨਾ ਹੈ ਅਤੇ ਕਿਹੜਾ ਕਰਮ ਘੱਟ ਕਰਨਾ ਹੈ। ਅਸੀਂ ਛੁੱਟਣ ਵਾਲਾ ਕਰਮ ਜ਼ਿਆਦਾ ਕਰਨਾ ਹੈ ਅਤੇ ਵੱਜਣ ਵਾਲੇ ਕਰਮ ਘੱਟ ਕਰਨੇ ਹੈ, ਲੇਕਿਨ ਅਸੀਂ ਜ਼ਿਆਦਾ ਵੱਜਣ ਵਾਲੇ ਕੰਮ ਕਰਦੇ ਹਾਂ ਅਤੇ ਛੁੱਟਣ ਵਾਲਾ ਦਾ ਤਾਂ ਨਾਮੋ ਨਿਸ਼ਾਨ ਨਹੀਂ, ਕਿਉਂਕਿ ਮਾਇਆ ਦਾ ਜ਼ੋਰ ਹੈ। ਇਹ ਜਿਹੜੀ ਆਤਮਾ ਹੈ ਆਪਣੀ ਪਰਮ ਆਤਮਾ ਨਾਲੋਂ ਵਿਛੜਦੀ ਤਦੇ ਇਸ ਕਰਮ ਦੇ ਨਾਲ ਹੈ। ਕਰਮ ਕੋਈ ਚੰਗੀ ਚੀਜ਼ ਨਹੀਂ ਹੈ। ਆ ਕਰਮ ਯੋਗ ਜਾਂ ਕਰਮ ਰਿਸ਼ੀ ਮੁਨੀਆਂ ਤੋਂ ਇਹ ਬੜਾ ਪ੍ਰਧਾਨ ਸੀ, ਕਰਮ ਧਰਮ ਬਹੁਤ ਪ੍ਰਧਾਨ ਸੀ, ਲੇਕਿਨ ਭਗਤਾਂ ਨਾਲ ਯੁੱਗਾਂ ਯੁੱਗਾਂ 'ਚ, ਹੁਣ ਵੀ ਪਿੱਛੇ ਵੀ, ਯੁੱਗ ਯੁੱਗ ਨਾਮੇ ਵਡਿਆਈ ਹੋਈ, ਪਰ ਪਿੱਛੇ ਭਗਤ ਥੋੜ੍ਹੇ ਸੀ। ਹਰ ਯੁੱਗ 'ਚ ਕਰਮ ਕਾਂਡ ਹੀ ਜ਼ਿਆਦਾ ਸੀ, ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ 'ਚ ਤਾਂ ਬਹੁਤ ਹੀ ਘੱਟ ਹੈ, ਪਰ ਵਡਿਆਈ ਸਾਰੀ ਹਰ ਯੁੱਗ 'ਚ ਨਾਮ ਦੀ ਸੀ। ਤਰੇ ਨਾਮ ਵਾਲੇ ਪਹਿਲਾ ਦਰਜੇ 'ਤੇ ਹੈ ਅਤੇ ਬਾਕੀ ਸਾਰੀ ਦੁਨੀਆ ਕਰਮ ਕਾਂਡ ਹੀ ਸੀ। ਇਸ ਕਰਕੇ ਅਸੀਂ ਇਹ ਕਰਮ ਦੀ ਐਡੀ ਫਿਲਾਸਫੀ ਹੈ, ਜੇ ਨਾ ਸਮਝਾਂਗੇ ਨਾ ਤਾਂ ਅਸੀਂ ਮਾਨਸ ਜਨਮ ਦੀ ਵੈਲਿਊ ਨਹੀਂ ਪਾਵਾਂਗੇ। ਅਸੀਂ ਕਹਾਂਗੇ ਲਾ ਅਸੀਂ ਬੜੇ ਵਧੀਆ ਇਨਸਾਨ ਨੇ, ਕੋਈ ਬੁਰਾ ਕੰਮ ਤਾਂ ਕਰਦੇ ਨਹੀਂ, ਅਸੀਂ ਆਰਾਮ ਨਾਲ ਠੀਕ ਹੈ, ਕਿਸੇ ਨਾਲ ਬੁਰਾ। ਮਹਾਰਾਜ ਕਹਿੰਦੇ ਠੀਕ ਹੈ, ਤੁਹਾਨੂੰ ਕਾਫੀ ਸੁੱਖ ਮਿਲੇਗਾ, ਅਗਲਾ ਜਨਮ ਵੀ ਤੁਹਾਨੂੰ ਬਹੁਤ ਵਧੀਆ ਮਿਲੂ, ਸਭ ਕੁਛ, ਪਰ ਛੁੱਟੋਗੇ ਨਹੀਂ। ਆਵਾਗਾਉਣ ਦੀ ਥਿਊਰੀ ਸਾਡਾ ਮਤਲਬ ਮੰਨਦਾ ਵੀ ਜੂਨਾ ਹੈ, ਪਿੱਛੇ ਵੀ ਜਨਮ ਸੀ, ਹੁਣ ਵੀ ਹੈ, ਗਾਂਹ ਵੀ ਹੋਏਗਾ। ਆਤਮਾ ਅਮਰ ਹੈ। ਇਹ ਆਤਮਾ ਦੇ ਨਾਲ ਦੋ ਚੀਜ਼ਾਂ ਨਾਲ ਸਖ਼ਤ ਟੰਗੀਆਂ ਪਈਆਂ, ਔਰ ਇਹਦੇ ਵਿੱਚ ਆਤਮਾ ਕੈਦ ਹੈ। ਉਹਨਾਂ ਦੋਨਾਂ ਚੀਜ਼ਾਂ ਤੋਂ ਪਰੇ ਕਰਨਾ ਆਤਮਾ ਨੂੰ ਆਪਣੀ ਨੂੰ ਹੀ ਮੁਕਤੀ ਮਾਰਗ ਹੈ। ਆਤਮਾ ਦੇ ਨਾਲ ਮਨ ਹੈ ਅਤੇ ਮਨ ਦੇ ਨਾਲ ਉਹਦੀਆਂ ਕਰਤੂਤਾਂ ਹੈ। ਦੋ ਰਸਤੇ ਹੈ ਸਾਡੀ ਬਾਣੀ 'ਚ, ਗੁਰਮੁਖੇ ਇੱਕ ਮਨਮੁਖੇ। ਅਸੀਂ ਯੁੱਗਾਂ ਯੁੱਗਾਂ ਤੋਂ, ਪਹਿਲੇ ਜਨਮਾਂ ਤੋਂ ਵੀ, ਹੁਣ ਵੀ ਸਾਰੇ ਅਸੀਂ ਮਨ ਦਾ ਆਖਾ ਜ਼ਿਆਦਾ ਮੰਨਦੇ। ਜੋ ਜੀ ਹੋਏ ਮਹੱਲਾ ਪਹਿਲੇ ਦੇ ਬੜੇ ਉੱਚ ਹੱਦੀ ਵੈਣ ਆ। ਮਹੱਲਾ ਪਹਿਲਾ ਕਹਿੰਦਾ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਹਿਆ ਵਾਓ ਬੀਜੇ ਵੇਖ, ਮੰਗੇ ਅੰਮ੍ਰਿਤ ਵੇਖੋ ਵੇ ਨਿਆਓ। ਵੀ 24 ਘੰਟੇ ਦੇ ਵਿੱਚ ਤਾਂ ਤੂੰ ਮਨ ਦੇ ਆਖੇ ਜ਼ਿਆਦਾ ਲੱਗਦਾ, ਸ਼ਬਦ ਦੇ ਆਖੇ ਇਸ ਗਿਆਨ ਦੇ ਆਖੇ ਘੱਟ ਲੱਗਦਾ, ਅਤੇ ਇਸ ਕਰਕੇ ਤੂੰ ਵਿਖ ਬੀਜ ਰਿਹਾ। ਫਿਰ ਤੂੰ ਕਹਿੰਦਾ ਮੇਰੇ ਅੰਦਰ ਨਾਮ ਦਾ ਹਾਲੇ ਰਸ ਨਹੀਂ ਆਇਆ, ਮੈਨੂੰ ਕੁਛ ਹੋਇਆ ਨਹੀਂ, ਕਿਉਂਕਿ ਅਸੀਂ ਜ਼ਿਆਦਾ ਦੂਸਰਾ ਕਰਮ ਕਰਦੇ। ਪੂਰਵਲੇ ਕਰਮਾਂ ਕਰਕੇ ਸਾਡੇ 'ਚ ਨਾਮ ਹੈ। ਕਈਆਂ ਦਾ ਜਿਹੜਾ ਆਪਣੇ ਆਪ ਐਸ ਬੰਨੇ ਆ ਰਹੇ ਹੈ ਜਾਂ ਸਾਰੇ ਹੈ, ਉਹ ਪੂਰਵਲਾ ਕਰਮ ਹੈ ਸਾਡਾ, ਉਹ 'ਚ ਜਪਿਆ ਥੋੜ੍ਹਾ ਜਿਹਾ। ਲੇਕਿਨ ਗਾਂ ਅਸੀਂ ਉਹ ਵੀ ਖੇ ਕਰੀ ਜਾਂਦੇ, ਗਾਂ ਹੋਰ ਜਪਦੇ ਨਹੀਂ। ਕਰਮ ਦਾ ਫਲ ਨਹੀਂ ਨਾਸ ਹੁੰਦਾ, ਇਹ ਕਰਮ ਦੀ ਫਿਲਾਸਫੀ ਹੈ। ਜੁੱਗਾਂ ਜੁੱਗਾਂ ਤੋਂ ਜਿਹੜਾ ਵੀ ਕਰਮ ਕੀਤਾ ਹੋ ਸਾਨੂੰ ਵੱਢਣਾ ਪਊ, ਪਰ ਇੱਕ ਕਰਮ ਐਸਾ ਹੈ ਜਿਹੜਾ ਬਾਕੀ ਸਾਰਿਆਂ ਕਰਮਾਂ ਨੂੰ ਵੀ ਨਾਸ ਕਰ ਦਿੰਦਾ, ਉਹ ਹੈ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਜਿਹੜਾ ਅਸੀਂ ਜਪਦੇ ਹਾਂ ਇਹਦੇ ਨਾਲ ਕੋਟ ਕਰਮ ਕੱਟੇ ਜਾਂਦੇ ਹੈ, ਪਰ ਇਹ ਜਿਹੜਾ ਕਰਮ ਅਸੀਂ ਘੱਟ ਕਰਦੇ ਹਾਂ, ਪਿਛਲਾ ਅਸੀਂ ਲੈ ਲੈਂਦੇ ਹਾਂ, ਸਮਝ ਲੈਂਦੇ ਹਾਂ ਵੀ ਅਸੀਂ ਨਾਮ ਜਪਦੇ ਹਾਂ ਸਾਰਾ ਕੁਛ, ਲੇਕਿਨ ਉਹ ਕ੍ਰੈਡਿਟ 'ਚ ਜ਼ਰੂਰ ਹੁੰਦੇ ਹਾਂ ਅਸੀਂ। ਲੇਕਿਨ ਅਸੀਂ ਹੌਲੀ ਹੌਲੀ ਉਹ ਵੀ ਮੰਗੇ ਵੇਖ ਜ਼ਿਆਦਾ ਉਹ ਦੂਸਰਾ ਕਰਮ ਕਰਦੇ ਹਾਂ ਜਾਂ, ਅਤੇ ਇਸ ਕਰਕੇ ਉਹ ਕਰਮ ਜਿਹੜਾ ਹੈ ਨਾ ਉਹ ਫਿਰ ਗਾਂ ਵਿਛੜਨ ਵਾਲੇ ਕਰਮ ਜ਼ਿਆਦਾ ਕਰਦੇ ਹਾਂ। ਜਿਹੜੀ ਆਤਮਾ ਦੇ ਨਾਲ ਮਨ ਹੈ, ਮਨ ਦੇ ਆਖੇ ਲੱਗ ਕੇ ਅਸੀਂ ਸਾਰੇ ਕਰਮ ਕਰਦੇ ਆ ਰਹੇ ਹਾਂ ਪਿਛਲੇ ਜਨਮਾਂ 'ਚੋਂ ਵੀ, ਹੁਣ ਉਹਦਾ ਫਲ। ਜਦੋਂ ਆਤਮਾ ਦੇ ਦੁਆਲੇ ਮਨ ਹੈ, ਮਨ ਅਸਲ 'ਚ ਜੋਤ ਸਰੂਪ ਹੈ, ਲੇਕਿਨ ਇਹਦੇ ਆਲੇ ਦੁਆਲੇ ਕਰਮ ਕਰ ਕਰਕੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ। ਇਹ ਇੱਕ ਐਸਾ ਖਿੱਦੋ ਹੈ, ਜਿੱਦਾਂ ਖਿੱਦੋ ਖੁੰਡੀ ਖੋਲੀ ਦੀ ਖਿੱਦੋਂ, ਉਹਨੂੰ ਉੱਤੋਂ ਦੇੜਦੇ ਜਾਈਏ ਦੇੜਦੇ ਜਾਈਏ ਦੇੜਦੇ ਜਾਈਏ, ਉਹਦੀਆਂ ਲੀਰਾਂ ਹੁੰਦੀਆਂ, ਉਹ ਹੌਲੋ ਛੋਟਾ ਹੋ ਕੇ ਔਰ ਬਾਅਦ 'ਚੋਂ ਕੱਖ ਵੀ ਦੇਖਦਾ। ਇਹ ਜਿਹੜੀਆਂ ਅਸੀਂ ਲਪੇਟੀਆਂ ਲੀਰਾਂ ਮਨ ਨੂੰ ਐਡਾ ਵੱਡਾ ਤਕੜਾ ਹੱਥੀ ਵਰਗਾ ਕਰ ਲਿਆ, ਇਹ ਸਾਡੇ ਕਰਮਾਂ ਨਾਲ ਹੋਇਆ। ਇਸ ਕਰਕੇ ਜਿਹੜੇ ਕਰਮ ਮਨ ਅਸਲ 'ਚ ਜੋਤ ਸਰੂਪ ਹੈ, ਜਦੋਂ ਸਾਰੇ ਆਲੇ ਦੁਆਲੇ ਦੀ ਲੀਰਾਂ ਲੱਸ ਜਾਂਦੀਆਂ ਥੱਲੇ, ਮਨ ਤੂੰ ਜੋਤ ਸਰੂਪ ਆ, ਆਪਣਾ ਮੂਲ ਪਛਾਣ। ਮਨ ਨੂੰ ਮਨ ਦੇ ਨਾਲ ਉਹਦੇ ਐਕਸ਼ਨ ਉਹਦੀਆਂ ਕਰਤੂਤਾਂ ਮਨ ਜਾਂਦਾ ਗਾਂ, ਆਈਡੀ ਬੋਡੀ ਬਾਹਰ ਲਈ ਇੱਥੇ ਰਹਿ ਜਾਂਦੀ ਹੈ। ਇਹਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਸਾਡੇ, ਜਿਹਨੂੰ ਦੁੱਖ ਸੁੱਖ ਲੱਗਦਾ ਹੈ, ਔਰ ਉਹੀ ਗਾਂ ਆ ਜਿਹੜੀ ਬਾਹਰਲੀ ਬੋਡੀ ਇਹ ਸਾੜ ਦਿੱਤੀ ਜਾਂਦੀ। ਮੈਟਰ ਹੈ, ਮਨ ਹੈ, ਬੋਡੀ ਮਾਇੰਡ ਐਂਡ ਸੋਲ, ਤਿੰਨ ਚੀਜ਼ਾਂ ਹੈ। ਜਿਹੜੀ ਸੋਲ ਹੈ ਉਹਦੇ ਨਾਲ ਮਾਇੰਡ ਹੈ, ਮਾਇੰਡ ਦੇ ਨਾਲ ਐਕਸ਼ਨ ਹੈ ਉਹਦੇ। ਲੇਕਿਨ ਇੱਕ ਸੂਖਸ਼ਮ ਸਰੀਰ ਹੈ ਜਿਹੜਾ ਇਸ ਬੋਡੀ ਦੇ ਅੰਦਰ ਹੈ, ਜਿਹਨੂੰ ਦੁੱਖ ਸੁੱਖ ਲੱਗਦਾ ਹੈ, ਉਹ ਗਾਂ ਮਰਨ ਤੋਂ ਬਾਅਦ ਜਾਂਦਾ। ਬਾਹਰਲੀ ਬੋਡੀ ਮਾਰੀ, ਉਹ ਕਿਸੇ ਵੇਲੇ ਜੀਂਦੇ ਜੀ ਵੀ ਕਿਸੇ ਬੰਦੇ ਦਾ ਸੁਪਨਾ ਜਦੋਂ ਆਉਂਦਾ ਹੈ ਤਾਂ ਉਹ ਸੁਪਨੇ 'ਚ ਉਹਦਾ ਉਹ ਸੂਖਸ਼ਮ ਸਰੀਰ ਆਉਂਦਾ ਹੈ, ਉਹਦੀ ਬਾਹਰਲੀ ਬੋਡੀ ਨਹੀਂ ਆਏਗੀ ਕਦੀ ਤੁਹਾਨੂੰ। ਇਹੋ ਸੁਪਨੇ 'ਚ ਗੁਰੂ ਨਾਨਕ ਨੂੰ ਰੱਬ ਆ ਗਿਆ ਸੀ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਧ ਕਣਕੇ ਆ ਰਹੇ ਭੇਜ ਨਾ ਸਕ। ਹਰ ਇੱਕ ਦੀ ਸੂਖਸ਼ਮ ਬੋਡੀ ਆ ਅੰਦਰ, ਉਹ ਜਿਹੜੀ ਸੂਖਸ਼ਮ ਬੋਡੀ ਨਾਲ ਮਾਨ ਅਤੇ ਉਹਦੀਆਂ ਕਰਤੂਤਾਂ ਇਹ ਧਰਮਰਾਜ ਦੇ ਫਿਰ ਪੇਸ਼ ਹੁੰਦੀ ਹੈ, ਉਹ ਰੂਹ ਪਛਾਣੀ ਜਾਂਦੀ ਹੈ ਉਸ ਵੇਲੇ। ਐਸ ਬਾਹਰਲੇ ਬਾਹਰਲੇ ਸਰੀਰ ਨਾਲ ਨਹੀਂ, ਉਹ ਇੱਥੇ ਹੈ, ਉਹ ਅੰਦਰਲਾ ਸਰੀਰ ਆ, ਉਹਦੇ ਨਾਲ ਫਿਰ ਉਹ ਰੂਹਾਂ ਦੇ ਦੁਆਲੇ ਉਹ ਵੀ ਸਰੀਰ ਹੁੰਦਾ, ਉਹ ਫਿਰ ਲਾਈਨ 'ਚ ਖੜ੍ਹੇ ਹੁੰਦੇ, ਪਛਾਣਿਆ ਜਾਂਦਾ ਵੀ ਇਹਦਾ ਲੇਖਾ ਇਹ ਕੌਣ ਹੈ। ਉਸ ਸਰੀਰ ਨੂੰ ਸੁੰਦਰ ਬਣਾਉਣਾ ਅੰਦਰਲੀ ਕਾਇਆ ਨੂੰ, ਔਰ ਉਹਨੂੰ ਰੱਬ 'ਚ ਹੀ ਮਿਲਾ ਦੇਣਾ ਉਸ ਕਾਇਆ ਨੂੰ, ਔਰ ਮਨ ਨੂੰ ਜਪ ਜਪ ਕੇ ਜੋਤ 'ਚ ਜੋਤ ਮਿਲਾ ਦੇਣੀ, ਸਾਰਾ ਖੇਡ ਹੈ। ਇਹਨੂੰ ਮੁਕਤੀ ਮਾਰ ਕੇ ਆ, ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹਦੇ ਮਨ ਦੇ ਜਿਹੜੇ ਭਾਉਣੇ ਹੈ ਨਾ ਫੁਰਨੇ, ਜਨਮਾਂ ਜਨਮਾਂ ਤੋਂ ਕਰਮਾਂ ਕਰਕੇ ਮਨ ਖੜਾ ਹੋ ਜਾਂਦਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਸਾਰੀ ਖੇਲ ਹੀ ਇਹ ਹੈ ਭਈ ਇਸ ਮਨ ਦੇ ਫੁਰਨੇ, ਇਹਨੂੰ ਮਨ ਨੂੰ ਬਾਹਰ ਜਾਣੋ ਰੋਕਣਾ, ਅੰਦਰ ਇਹ ਅਸਲ ਇਹਦੀ ਮੈਲ ਲਾਉਣੀ, ਔਰ ਜਿਹੜੇ ਕਰਮ ਕੀਤੇ ਆ ਉਸ ਜਨਮਾਂ ਜਨਮਾਂ ਤੋਂ ਜਿਹੜੇ ਕਰਮ ਕੀਤੇ ਉਹਦੇ ਨਾਲ ਹੋਰ ਅਸੀਂ ਵਿਛੜਦੇ ਜਾਂਦੇ, ਮਨ ਭਾਰਾ ਹੁੰਦਾ ਜਾਂਦਾ। ਇਸ ਕਰਕੇ ਤਿੰਨ ਚੀਜ਼ਾਂ ਹੈ ਬੋਡੀ ਬਾਹਰਲੀ, ਐਡੀ ਇੰਪੋਰਟੈਂਟ ਨਹੀਂ ਹੈ, ਕਿਉਂਕਿ ਮਰਨ ਤੋਂ ਬਾਅਦ ਜੇ ਅਸੀਂ ਕਰਮ ਜਿਹੜੇ ਕੀਤੇ ਆ ਧਰਮਰਾਜ ਉਹੋ ਜਿਹੀ ਜੂਨ 'ਚ ਪਾ ਦਿੰਦਾ, ਜਾਂ ਫਿਰ ਉਹ ਮਾਇੰਡ ਵੀ ਉਹੋ ਹੀ ਹੈ, ਪਿਛਲੇ ਕਰਮ ਵੀ ਉਹੋ ਹੀ ਹੈ, ਅਤੇ ਛੁੱਟਿਆ ਇਸ ਕਰਕੇ ਨਹੀਂ। ਇਸ ਕਰਕੇ ਜਿਹੜਾ ਕਰਮ ਹੈ ਇਹਦੇ ਵਿੱਚ ਮਹਾਰਾਜ ਲਿਖਦੇ ਨੇ ਵੀ ਕਰਮੀ ਆਪਣੀ ਕਰਮੀ ਆਪਣੀ ਕੀ ਨੇੜਾ ਕੇ ਦੂਰੇ
ਦੂਰ ਕੀ ਹੈ ਨੇੜੇ ਤੇ ਜਿਹੜੇ ਨਾਮ ਜਪਣ ਵਾਲੇ ਹੈ ਜਾਂ ਜਿਹਨਾਂ ਨੇ ਕੋਈ ਐਸਾ ਪਾਪ ਨਹੀਂ ਕੀਤਾ ਰੱਬ ਬੜਾ ਦਿਆਲਾ ਉਹ ਬੰਦੇ ਤੋਂ ਬੰਦਾ ਹੀ ਬਣਾਉਂਦਾ ਤੁਰਿਆ ਜਾਂਦਾ ਅਸੀਂ ਖਰੇ ਸਤਿਯੁਗ ਤੋਂ ਬੰਦੇ ਹੀ ਤੁਰੇ ਆ ਰਹੇ ਹਾਂ ਇੱਕ ਯੁੱਗ ਨਹੀਂ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਹੀ ਫੜੀ ਆ ਰਿਹਾ ਮੈਂ ਵੀ ਮਾਨਸ ਦੇ ਗੁਰੂ ਤੇਗ ਬਹਾਦਰ ਪਰ ਮੈਂ ਨਾਮ ਨਹੀਂ ਜਪਦਾ ਹਰ ਵਾਰੀ ਫਿਰ ਉਹ ਅੰਦਰਲਿਆਂ ਨੂੰ ਠੀਕ ਨਹੀਂ ਕਰਦਾ ਮੁੜ ਕੇ ਫਿਰ ਮੈਨੂੰ ਇਹੋ ਲਿਫਾਫਾ ਬਾਹਰਲਾ ਮਿਲ ਜਾਂਦਾ ਬੋਡੀ ਦਾ ਨਾਲ ਮੇਰੇ ਪਿਛਲੇ ਜਨਮ ਦੀਆਂ ਕਰਤੂਤਾਂ ਨਾਲ ਹੀ ਇਹ ਮਾਨ ਉਸੇ ਤਰ੍ਹਾਂ ਮੈਂ ਫਿਰ ਕੰਮ ਕਰਦਾ ਫਿਰ ਨਹੀਂ ਇਹਨਾਂ ਨੂੰ ਸਮਝਦਾ ਇਸ ਕਰਮ ਫਿਲਾਸਫੀ ਨੂੰ ਵੀ ਇਹਨਾਂ ਨੂੰ ਇਹ ਮਨ ਨੂੰ ਜੋਤ ਸਰੂਪ ਬਣਾਉਣਾ ਹੈ ਔਰ ਅੰਦਰਲੀਏ ਜਿਹੜੀ ਬਾਹਰਲੀ ਬੋਡੀ ਇਹਦੀ ਕੋਈ ਵੈਲਿਊ ਨਹੀਂ ਇਸ ਕਰਕੇ ਆਪਾਂ ਬਹੁਤ ਲੇਮੈਨ ਲੈਂਗੁਏਜ ਥੋੜ੍ਹੀ ਜਿਹੀ ਫਿਲੋਸਫੀ ਸਮਝ ਲਈਏ ਭਗਤੀ ਵੱਲ ਅਸੀਂ ਜੁੱਟ ਪਾਂਗੇ ਵੀ ਅਸੀਂ ਸਭ ਤੋਂ ਪਹਿਲਾਂ ਪੁਆੜੇ ਵੀ ਜੋ ਕੀ ਆ ਸੋ ਮਨ ਕੀ ਆ ਜਿਹੜਾ ਮਨ ਨਹੀਂ ਫੜਦਾ ਜਾਂ ਇਸ ਦੀ ਫਿਲੋਸਫੀ ਨਹੀਂ ਸਮਝਦਾ ਕਦੀ ਕਾਮਯਾਬ ਨਹੀਂ ਹੋਏਗਾ ਇਸ ਰਾਸਤੇ 'ਚ ਇਸ ਕਰਕੇ ਮਨ ਨਾ ਹੀ ਸਾਰੇ ਕਰਮ ਕਰਾਉਣੇ ਗੁਰੂ ਨਾਨਕ ਪਾਤਸ਼ਾਹ ਬਹੁਤ ਸੋਹਣੀ ਇੱਕ ਤੁਕ ਦਿੰਦੇ ਨੇ ਮਨ ਮੁੱਖੇ ਕਰੇ ਤੇ ਤਾਂ ਦੁੱਖ ਲਾਗੇ ਗੁਰਮੁੱਖੇ ਮਿਲੇ ਵਡਾਈ ਹੈ ਹੇ ਮੇਰੇ ਮਨਾਂ ਤੂੰ ਇਹ ਮਨ ਦੇ ਆਖੇ ਇਨਸਾਨ ਲੱਗਦਾ ਰਹਿੰਦਾ ਦੁੱਖ ਪਾਉਂਦਾ ਰਹਿੰਦਾ ਜੇ ਗੁਰਮੁੱਖੇ ਅਤੇ ਉਸ ਸਿਸਟਮ 'ਚ ਆ ਜਾਏ ਵੀ ਜੋ ਸ਼ਬਦ ਕਹਿੰਦੇ ਹੈ ਉਹਦੇ ਆਖੇ ਲੱਗਾ ਨਾਮ ਜਪਾਂ ਉਹਨੂੰ ਵਡਿਆਈ ਮਿਲ ਜਾਂਦੀ ਇਸ ਕਰਕੇ ਜਿਹੜੇ ਕਰਮ ਹੈ ਸਾਡੇ ਆਪਣੇ ਹੀ ਕੀਤੇ ਹੈ ਔਰ ਆਪ ਹੀ ਅਸੀਂ ਰੱਬ ਨਾਲੋਂ ਨੇੜੇ ਜਾਂ ਲਾਗੇ ਚਲੇ ਜਾਂਦੇ ਹਾਂ ਲੇਕਿਨ ਅਸੀਂ ਵਿਛੜੇ ਹੀ ਜ਼ਰੂਰ ਹੈ ਇਸ ਕਰਮ ਕਰਕੇ ਵਿਛੜੇ ਹਾਂ ਕਰਮ ਨੂੰ ਦੋਵੇਂ ਹਿੱਸਿਆਂ 'ਚ ਵੰਡਣਾ ਇੱਕ ਹੈ ਨਾਮ ਕਰਮ ਇੱਕ ਹੈ ਕਰਮ ਧਰਮ ਹੈ ਇੱਕ ਨਾਮ ਧਰਮ ਹੈ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜੰਮ ਜਾ ਗਾਤੀ ਲੁੱਟੇ ਉਹਨਾਂ ਨੂੰ ਜੰਮ ਪੈਣਗੇ ਨਾਮ ਜਪਣ ਵਾਲਿਆਂ ਨੂੰ ਜੰਮ ਨਹੀਂ ਪੈਂਦੇ ਉਹ ਧਰਮਰਾਜ ਦੇ ਜਾਣਗੇ ਉਹ ਉਹਨਾਂ ਦਾ ਰਾਸਤਾ ਹੋਰ ਹੈ ਨਾਮ ਜਪਣ ਵਾਲਿਆਂ ਦਾ ਉਹ ਮੁਕਤ ਨਹੀਂ ਹੋਣਗੇ ਮੁੜ ਕੇ ਫੇਰ ਆਉਣਗੇ ਕਰਮ ਦਾ ਫਲ ਵੱਢਣ ਲਈ ਨਾਮ ਜਪਣ ਵਾਲਾ ਮੁਕਤ ਹੋ ਜਾਂਦਾ ਇਸ ਕਰਕੇ ਆਹ ਅਸੀਂ ਫਿਲਾਸਫੀ ਬਾਰਾਂ ਮਹਾ ਸ਼ੁਰੂ ਇੱਥੋਂ ਹੁੰਦਾ ਹੈ ਕਿਰਤ ਕਰਮ ਕੇ ਵਿਛੜੇ ਕਰੇ ਕਿਰਪਾ ਮਿਲੋ ਰਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਉਹ ਕਿਰਪਾ ਕਰੇ ਕਿਤੇ ਮਿਲਦੇ ਨਹੀਂ ਤੇ ਮੈਂ ਇਸ ਕਰਮ ਕਰਕੇ ਵਿਛੜਿਆ ਪਿਆ ਉਹਦੇ ਨਾਲ ਨੂੰ ਕਿਰਤ ਕਰਕੇ ਮੈਂ ਇਸ ਕਰਮ ਨਾਲ ਕਿਰਤ ਕਰਕੇ ਤਾਂ ਉਹਦੇ ਨਾਲ ਵਿਛੜਿਆ ਕਿਰਤ ਨਹੀਂ ਹੈ ਕਿਰਤੇ ਹੈ
ਕਿਰਤੇ ਕਰਮ ਕੇ ਵਿਛੜੇ ਕਰੇ ਕਿਰਪਾ ਮੇਲੋ ਰਾਮ ਚਾਰੇ ਕੁੰਟ ਦਹਿ ਦਿਸ ਭਰਾਵੇਂ ਥੱਕਿਆ ਏ ਪ੍ਰਭ ਕੀ ਸਾਮ
ਮੈਂ ਚਾਰੇ ਕੁੰਡਾਂ ਪਾਲੀਆਂ ਥੱਕ ਕੇ ਹਾਣ ਕੇ ਮੈਂ ਪ੍ਰਭ ਦੀ ਸਾਮ ਸਰਨ 'ਚ ਪੈ ਗਿਆ ਚਾਰੇ ਕੁੰਡਾਂ ਦਹਿ ਦਿਸ ਦਿਨ ਰਾਤ ਮੈਂ ਭਰਦਾ ਰਿਹਾ ਚਾਰੇ ਕੁੰਡਾਂ ਉੱਧਰ ਅੱਧ ਮੈਨੂੰ ਕੋਈ ਹੋਰ ਰਾਸਤਾ ਨਹੀਂ ਮੈਂ ਹੁਣ ਰੱਬ ਦੀ ਸ਼ਰਨ ਲੈਣ ਲੱਗਾ ਸਾਮ ਕਹਿੰਦੇ ਸ਼ਰਨ ਲੈਣ ਨੂੰ
ਕਿਰਤੇ ਕਰਮ ਕੇ ਵੀ ਛੜੇ ਕਰੇ ਕਿਰਪਾ ਮੇਲੋ ਰਾਮ ਚਾਰੇ ਕੁੰਟ ਦਹਿ ਦਿਸ ਭ੍ਰਮੇ ਥੱਕਿਆ ਏ ਪ੍ਰਭ ਕੀ ਸਾਂ
ਜਿੱਦਾਂ ਕੋਈ ਗਾਂ ਦੁੱਧ ਨਾ ਦੇਵੇ ਜਦੋਂ ਉਹਦਾ ਦੁੱਧ ਮੁੱਕ ਜਾਂਦਾ ਹੈ ਉਹਨੂੰ ਜ਼ਿਮੀਂਦਾਰ ਡਾਂਗਾ ਮਾਰ ਕੇ ਬਾਹਰ ਕੱਢ ਛੱਡਦਾ ਵੀ ਜਾ ਬਾਹਰਲਾ ਘਾਹ ਚੋਗ ਅਤੇ ਆਰਾਮ ਨਾਲ ਆਪਣਾ ਢਿੱਡ ਭਰ ਉਹਨੂੰ ਘਰ ਵੀ ਨਹੀਂ ਵੜ ਦਿੰਦਾ ਚੌਣੇ 'ਚ ਛੱਡ ਦਿੰਦਾ ਜਿਹੜਾ
ਇੱਥੇ ਲਫ਼ਜ਼ ਆਏਗਾ ਧੇਨ ਮੈਨੇ ਗਾਂ, ਦੁੱਧੇ ਅਤੇ ਬਾਹਰੀ, ਜਿਹੜਾ ਜਿਹਦੇ ਥੱਲੇ ਦੁੱਧ ਨਾ ਹੋਏ ਉਹਨੂੰ ਗਾਂ ਨੂੰ ਉਹਨੂੰ ਕੋਈ ਟਿਕਾਣਾ ਨਹੀਂ ਹੈ। ਧੇਨ ਦੁੱਧੇ ਅਤੇ ਬਾਹਰੀ ਕਿਤੇ ਨਾ ਆਵੇ ਕਾਮ। ਹੁਣ ਇੱਕ ਫੁੱਲ ਹੈ, ਉਹ ਅਸੀਂ ਲਿਆਂਦਾ ਆਣ ਕੇ ਉਹਦੇ ਨਾਲ ਫੁੱਲ ਹੈ, ਉਹਨੂੰ ਪਾਣੀ 'ਚ ਵੀ ਲਾ ਦਿੱਤਾ, ਪਰ ਜਦੋਂ ਉਹ ਸੁੱਕ ਜਾਂਦਾ ਉਹਨੂੰ ਬਾਹਰ ਸੁੱਟ ਦੇਈਦਾ ਉਸ ਡਾਲੀ ਨੂੰ ਜਿਹਦੇ ਨਾਲ ਫੁੱਲ ਲੱਗਾ, ਇਹ ਕਿਸੇ ਕੰਮ ਦੀ ਨਹੀਂ ਰਹੀ। ਇਸ ਤਰ੍ਹਾਂ ਅਸੀਂ ਕਰਮ ਕਰ ਕਰਕੇ ਅਸੀਂ ਕਿਸੇ ਕੰਮ ਦੇ ਨਹੀਂ ਰਹੇ, ਅਤੇ ਅਸੀਂ ਰੱਬ ਨਾਲ ਸਾਨੂੰ ਸੁੱਟ ਦਿੱਤੇ ਆ ਅਤੇ ਅਸੀਂ ਭਰੇ ਹਾਂ। ਅਸੀਂ ਉਹ ਜਿਹੜੀ ਗਾਂ ਦੁਖੀ ਹੈ ਉਹਦੇ ਥੱਲੇ ਦੁੱਧ ਨਹੀਂ ਹੈ, ਇਸ ਕਰਕੇ ਉਹ ਪਰੇ ਚੁਲ ਜਾਂਦੀ। ਅਗਲੀਆਂ ਮਿਸਾਲਾਂ ਆ ਵਿਛੜਨ ਦਾ ਦੁੱਖ ਦੱਸਿਆ ਮਹਾਰਾਜ ਨਾ, ਪੀ ਕਿਰਤੇ ਕਰਮ ਕੇ ਵਿਛੜੇ ਕਰੇ ਕਿਰਪਾ ਮਿਲਹੋਰਾ। ਪਹਿਲੀ ਲਾਈਨ 'ਚ ਆਪਟੀਮਿਸਟਿਕ ਵਿਊ ਦੇ ਗਏ ਵੀ ਜੇ ਵਿਛੜੇ ਹੈ ਤੇ ਉਹ ਕਿਰਪਾ ਕਰਕੇ ਮਿਲ ਸਕਦਾ ਹੈ। ਕਿਰਤੇ ਕਰਮ ਕੇ ਵਿਛੜੇ ਕਰੇ ਕਿਰਪਾ ਮਿਲਹੋਰਾਮ, ਚਾਰੇ ਕੁੰਟ ਦਹਿ ਦਿਸ ਭਰਾਵੇਂ, ਥੱਕਿਆ ਏ ਪ੍ਰਭ ਕੀ ਕਿੱਦਾਂ ਵਿਛੜਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਚਿਰਨ ਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀ। ਕਈ ਜਨਮ ਮੈਂ ਕੀਟਿਆਂ ਕੀੜਿਆਂ ਦੇ ਪਤੰਗਿਆਂ ਦੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਮੈਂ ਮੁਰਗਾਬੀ ਦੇ ਲਏ, ਕਈ ਜਨਮ ਮੈਂ ਹਾਥੀ ਦੇ ਲਏ, ਕਈ ਜਨਮ ਮੈਂ ਮੱਛੀ ਦੇ ਲਏ। ਸੱਚਾਈਆਂ ਹੈ ਜਿਹੜੀਆਂ ਆਵਾਗੌਣ ਦੀ ਥੀਰੀ ਦੱਸਦੀਆਂ ਵੀ ਸਾਡੇ 'ਚ ਇਹ ਆਤਮਾ ਬੱਝੀ ਪਈ ਹੈ, ਆਜ਼ਾਦ ਨਹੀਂ ਹੈ, ਇੱਦਾਂ ਤੂੰ ਦੁੱਖ ਪਾਉਂਦਾ ਰਿਹਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਹਾਥੀ ਮੀਨ ਮਛਲੀ ਕੁਰੰਗਾ ਮੁਰਗਾਬੀ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ ਸੱਪ ਦੀ ਜੂਨ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਤੂੰ ਘੋੜੇ ਤੇ ਬੌਲਦ ਅੱਗੋਂ ਅੱਗੇ ਜੁੱਤਿਆ ਰਿਹਾ ਇਨਸਾਨ ਦੇ। ਤੂੰ ਵੀ ਇਨਸਾਨ ਸੀ ਕਦੀ, ਪਰ ਤੂੰ ਕਦੀ ਇਨਸਾਨ ਦੇ ਅੱਗੇ ਫਿਰ ਘੋੜੇ ਵਾਂਗੂੰ ਜੁੱਤਿਆ ਰਿਹਾ ਉਹਦਾ ਕੰਮ ਕਰਨ ਲਈ, ਕਈ ਬੈਲ ਵਾਂਗੂੰ ਹੈਵਰ ਅਤੇ ਬਿਰਖ। ਬਿਰਖ ਕਹਿੰਦੇ ਬੌਲਦ ਨੂੰ, ਬੈਲ ਨੂੰ ਬਿਰਖ ਦਰਖਤ ਨਹੀਂ ਕਹਿਣਾ। ਜਿਨ ਚਿਕਰ ਅਸੀਂ ਗਿਆਨ ਨਹੀਂ ਲਾਂਗੇ ਅਸੀਂ ਉਹਦੇ ਰਹੱਸਾਂ 'ਚ ਖੇਡ ਨਹੀਂ ਸਕਾਂਗੇ ਸ਼ਬਦ 'ਚ। ਜੇ ਪਤਾ ਲੱਗ ਜੇ ਵੀ ਘੋੜੇ ਦੇ ਵੀ ਜਨਮ ਮਿਲਦੇ ਹੈ, ਪਸ਼ੂ ਦੇ ਵੀ ਜਨਮ ਮਿਲਦੇ, ਬੈਲ ਦੇ ਵੀ, ਤਾਂ ਇਸ ਕਰਕੇ ਪਹਿਲਾਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਹੈ ਪੈ ਜਲ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ। ਬਿਰਖ ਕਹਿੰਦੇ ਬੌਲਦ ਨੂੰ, ਹੈਵਰ ਕਹਿੰਦੇ ਘੋੜੇ ਨੂੰ। ਕਈ ਜਨਮ ਹੈਵਰ ਬਿਰਖ ਜੋਇਓ, ਚਿਰਨ ਕਾਲ ਕਿਤੇ ਉਹਦੀ ਕਿਰਪਾ ਨਾ ਕਿਤੇ ਮੈਨੂੰ ਮਾਨਸ ਦੇ ਮਿਲੀ ਹੈ, ਅਤੇ ਚਿਰਨ ਕਾਲ ਇਹ ਦੇਹ ਸੰਜਰੀਆ, ਹੁਣ ਤਾਂ ਮਿਲ ਜਗਦੀਸ਼ ਮਿਲਣ ਕੀ ਵਰੀਆ, ਇੱਕੋ ਇੱਕ ਰਾਸਤਾ ਇਸ ਕਰਕੇ। ਅਤੇ ਮੈਂ ਕਾਹਦੇ ਨੇ ਇਹਨਾਂ ਜਨਮਾਂ 'ਚ ਗਿਆ ਸੀ, ਕਿਰਤੇ ਕਰਮੇ ਕੇ ਵਿਛੜ, ਜਿਹੜਾ ਇਹ ਮਾਨਸ ਜਨਮ ਛੁੱਟਣ ਵਾਲਾ ਸੀ, ਮੈਂ ਫਿਰ ਉਹ ਅੰਤ ਕਾਲੇ ਜੋ ਲਛਮੀ ਸਿਮਰੇ, ਐਸੀ ਚਿੰਤਾ ਮੇਂ ਜੋ ਮਰੇ, ਸਰਪ ਜੂਨ ਵਾਲ ਵਾਲ ਉਤਰੇ, ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੇਂ ਜੋ ਮਰੇ, ਪ੍ਰੇਤ ਜੂਨ ਵਾਲ ਵਾਲ ਉਤਰੇ। ਇੱਕ ਵਾਰੀ ਨਹੀਂ, ਵਾਲ ਵਾਲ ਦਾ ਮਤਲਬ ਮੈਂ ਵਾਰ ਵਾਰ ਫਿਰ ਪ੍ਰੇਤ ਜੂਨ ਲਈ, ਕਰਮ ਦਾ ਫਲ ਨਹੀਂ ਨਾਲ, ਅੰਤ ਕਾਲ ਨਹੀਂ ਹੈ ਵੀ ਸਿਰਫ ਅਖੀਰਲੀ ਉਮਰ 'ਚ ਨਹੀਂ, ਅੰਤ ਕਾਲੇ ਲੱਲੇ ਨੂੰ ਸਿਹਾਰੀ ਹੈ, ਮੈਂ ਸਾਰੀ ਉਮਰ ਹੀ ਮਾਇਆ ਦੇ ਮਗਰ ਲੱਗਾ ਰਿਹਾ ਅਤੇ ਮੈਂ ਸੱਪ ਦੀ ਜੂਨ 'ਚ ਪਿਆ। ਇਹ ਨਹੀਂ ਹੈ ਵੀ ਜਿਹੜਾ ਕੋਈ ਰੱਬ ਐਡਾ ਜਿਹਾ ਵੀ ਅੰਤ ਕਾਲ ਵੇਲੇ ਤੁਸੀਂ ਮਾਇਆ ਸਮਝਦੀ ਤੁਹਾਨੂੰ ਸੱਪ ਦੀ, ਮੈਂ ਅੰਤ ਕਾਲੇ ਹੈ ਉੱਥੇ ਲੱਲੇ ਨੂੰ ਸਿਹਾਰੀ ਹੈ, ਮੈਂ ਸਾਰੀ ਉਮਰ ਹੀ ਇਹ ਕੰਮ ਕਰਦਾ ਰਿਹਾ ਅਤੇ ਮੈਨੂੰ ਕਿਉਂ ਨਾ ਜੂਨ ਹੀ ਮਿਲ ਗਈ। ਅਤੇ ਅੰਤ ਕਾਲੇ ਨਾਰਾਇਣ ਸਿਮਰੇ, ਜਿਹੜਾ ਸਾਰੀ ਉਮਰ ਨਾਰਾਇਣ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕਿਹਦੇ ਬਸ ਹੈ। ਇਸ ਕਰਕੇ ਅੰਤ ਕਾਲ ਨਹੀਂ ਉੱਥੇ, ਅੰਤ ਕਾਲੇ ਹੈ ਵੀ ਸਾਰੀ ਉਮਰ ਹੀ ਸ਼ੁਰੂ ਤੋਂ ਲੈ ਕੇ ਮਰਦੇ ਦਮ ਤੱਕ ਮਾਇਆ ਦਮ ਦਮ ਸਦਾ ਮਾਇਆ ਨਾ ਦਮ ਵਿਸਰੇ ਦਮ ਉਹ ਆਉਂਦਾ ਵੀ ਮੈਂ ਪਰੇ ਤਾਂ ਹੋਇਆ ਨਹੀਂ ਮਾਇਆ ਕੋਲ, ਇਸ ਕਰਕੇ ਜੀਵਨ ਮੁਕਤ ਨਹੀਂ ਹੋਇਆ। ਅਸੀਂ ਮੁਕਤੀ ਮਰਨ ਤੋਂ ਬਾਅਦ ਨਹੀਂ ਲੈਣੀ, ਜਿਉਂਦੇ ਜੀ ਇਸ ਮਨ ਨੂੰ ਇਹਨਾਂ ਚੀਜ਼ਾਂ ਤੋਂ ਆਜ਼ਾਦ ਕਰਨਾ ਹੈ। ਇਸ ਕਰਕੇ ਅੰਤ ਕਾਲੇ ਜੋ ਲਛਮੀ ਸਿਮਰੇ, ਅੰਤ ਕਾਲੇ ਮੰਦਰ ਸਿਮਰੇ, ਸਾਰੇ ਦੱਸੇ ਹੈ ਪੁਆੜੇ ਉਹ ਵੀ ਜਿਹੜੇ ਅਸੀਂ ਕਰਮ ਕਰਕੇ ਵਿਛੜੇ ਹੈ ਔਰ ਇੰਨੀਆਂ ਇੰਨੀਆਂ ਵਲ ਵਲ ਬਾਰ ਬਾਰ ਜੂਨਾਂ ਲੈਂਦੇ ਹਾਂ। ਕਿਰਤੇ ਕਰਮ ਕੇ ਵਿਛੜੇ ਕਰੇ ਕਿਰਪਾ ਮੇਲੋਰਾ ਹਮ, ਉਹ ਕਿਰਪਾ ਕੀ ਕਰੇਗਾ, ਤੈਨੂੰ ਮਾਨਸ ਜਨਮ ਦੇਵੇਗਾ, ਪਰ ਤੂੰ ਹਰ ਵਾਰੀ ਹਾਰ ਕੇ ਜਾਣਾ ਮਾਨਸ ਜਨਮ, ਫਿਰ ਤੈਨੂੰ ਮਾਨਸ ਜਨਮ ਦੇਵੇਗਾ, ਪਰ ਯੁੱਗਾਂ ਯੁੱਗਾਂ ਤੋਂ ਫਿਰ ਤਾਂ ਬਹੁਤ ਯੁੱਗ ਆ ਰਹੇ ਹੋ ਮਾਨਸ ਦੇ ਲਈ, ਪਰ ਵਿਛੜਿਆ ਤੂੰ। ਇਸ ਕਰਕੇ ਕਿਰਤੇ ਕਰਮ ਕੇ ਵਿਛੜੇ ਕਰੇ ਕਿਰਪਾ ਮੇਲੋਰਾ ਚਾਰੇ ਕੁੰਟ ਦੈ ਦੇਸ ਭਰਮੇ ਥੱਕਿਆ ਏ ਪ੍ਰਭ ਕੀ ਸਾਂ। ਤੂੰ ਤੇ ਉਹ ਫਾਂਡਰ ਗਾਂਗ ਹੋ ਗਿਆ, ਤੇਰੇ ਥੱਲੇ ਦੁੱਧ ਨਹੀਂ, ਤੈਨੂੰ ਤੇ ਡਾਂਗਾਂ ਪੈਣਗੀਆਂ ਜਿੱਧਰ ਤੂੰ ਜਾਂਦਾ, ਔਰ ਉੱਧਰ ਫੁੱਲ ਆ ਉਹ ਐਂ ਡਾਲੀ ਤੂੰ ਸੁੱਟ ਕੇ ਪਰੇ ਗਾਰ ਵਿੱਚ ਸੁੱਟ ਦਿੰਦੇ ਅਗਲੇ। ਇਸ ਕਰਕੇ ਤੇਨ ਦੁੱਧ ਹੈ ਤੇ ਬਾਹਰੀ ਕੀਤੇ ਨਿਆਵੈ ਕਾਮ ਜਲ ਬਿਨ ਸਾਖ। ਸਾਖ ਕਹਿੰਦੇ ਸ਼ਾਖਾ ਬ੍ਰਾਂਚ ਨੂੰ, ਸ਼ਾਖਾ ਉਰਦੂ ਦਾ ਲਫ਼ਜ਼ ਹੈ, ਇੱਥੇ ਸਾਖ ਲਿਖ ਕੇ ਵੀ ਉਸ ਬ੍ਰਾਂਚ ਨੂੰ ਜਿਹਦੇ ਨਾਲ ਫੁੱਲ ਲੱਗਾ ਹੋਏ, ਜੇ ਉਹ ਪਾਣੀ ਨਹੀਂ ਉਹਨੂੰ ਮਿਲੇਗਾ ਸੁੱਕ ਜਾਏਗਾ, ਉਹਨੂੰ ਸੁੱਟ ਦਿੱਤੀ ਕਿਸੇ ਕੰਮ ਨਹੀਂ। ਦਾਮ ਮਹਿੰਦੇ ਉਹਦੀ ਕੋਈ ਵੈਲਿਊ ਨਹੀਂ, ਕਿਸੇ ਨਾਲ ਮੁੱਲ ਨਹੀਂ ਲੈਣਾ। ਜੇ ਉਹ ਹਰੀ ਹੈ ਸਾਖ ਨਾਲ ਫੁੱਲ ਲੱਗਾ, ਭੱਜ ਕੇ ਸਟੋਰਾਂ ਤੋਂ ਅਸੀਂ ਲਿਆਉਂਦੇ ਹਾਂ, ਵੀ ਜੇ ਉਹਦੇ ਨਾਲ ਫੁੱਲ ਹੀ ਨਾ ਹੋਏ ਕਿਸੇ ਨਾਲ ਤੈਨੂੰ ਉਹਦਾ ਪੈਸਾ ਮੁੱਲ ਨਹੀਂ। ਇਸ ਕਰਕੇ ਅਸੀਂ ਮਾਨਸ ਜਨਮ ਜਿਹੜਾ ਕਰੋੜਾਂ ਦਾ ਐਡਾ ਵੱਡਾ ਅਸੀਂ ਇਹਨੂੰ ਕੌਡੀਆਂ ਦੇ ਪਾ ਲਾਏ ਆ, ਇਸ ਕਰਕੇ ਕਿਸੇ ਉਹਦੀ ਦਰਗਾਹ 'ਚ ਕੋਈ ਕੀਮਤ ਨਹੀਂ ਹੈ। ਇਸ ਕਰਕੇ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀਂ ਦਾਮ। ਨਾ ਹਾਂ ਲਫ਼ਜ਼ ਆਏਗਾ, ਨਾ ਹਾਂ ਜਿੱਥੇ ਆ ਜੇ ਉਹ ਰੱਬ ਹੈ ਖਸਮ ਹੈ, ਹਰ ਨਾ ਹਾਂ ਨ ਮਿਲੀਐ ਸਾਜਨੈ ਕਤ ਪਾਈਐ ਬੇਸਰਾ। ਇਸ ਜਨਮ 'ਚ ਅਸੀਂ ਉਸ ਨਾਂ ਨੂੰ ਮਾਲਕ ਦੇ ਨਾਲ ਤਾਂ ਮਿਲਦੇ ਨਹੀਂ, ਤਾਂ ਸਾਨੂੰ ਸੁੱਖ ਕਿੱਥੋਂ ਮਿਲਜੂ? ਔਰ ਇਸ ਬੋਡੀ ਦੇ ਅੰਦਰ ਜਿੱਥੇ ਘਰ ਲਫ਼ਜ਼ ਆ ਜਾਵੇ, ਉਹ ਮਕਾਨ ਨਹੀਂ ਹੈ, ਰਹਿਣ ਵਾਲਾ ਘਰ ਹੈ ਸਾਡੀ ਬੋਡੀ। ਜਿਸ ਘਰ ਦੇ ਵਿੱਚ ਆਪਣਾ ਤੂੰ ਖਸਮ ਪ੍ਰਗਟ ਨਹੀਂ ਕੀਤਾ, ਅਸੀਂ ਸਾਰੀ ਫਿਲਾਸਫੀ ਜਿੱਦਾਂ ਲਈਏ, ਹਿੰਦੂਆਂ 'ਚ ਪਤੀ ਪਰਮੇਸ਼ਰ ਸੀ, ਸਾਡੀ ਸਾਰੀ ਫਿਲਾਸਫੀ 'ਚ ਜਿਹੜਾ ਪਤੀ ਹੈ ਉਹ ਰੱਬ ਨੂੰ ਮੰਨਿਆ ਗਿਆ। ਖਸਮ ਹੈ ਹਸਬੈਂਡ ਵਾਈਫ ਆਪ 'ਚ ਜੀਵਨ ਸਾਥੀ ਨੇ। ਸਾਡਾ ਜਿਹੜਾ ਅਸਲ ਖਸਮ ਹੈ ਸਾਰੀ ਬਾਣੀ ਨਾਲ ਮੰਨਿਆ, ਇਸ ਤੋਂ ਇਹ ਦੋਨਾਂ ਨੂੰ ਆਜ਼ਾਦ ਕੀਤਾ ਹੈ। ਕੋਈ ਕਿਸੇ ਦੇ ਨੀਵਾਂ ਨਹੀਂ ਹੈ, ਕੋਈ ਉੱਚਾ ਨਹੀਂ, ਕੋਈ ਅੰਡਰ ਨਹੀਂ, ਕੋਈ ਉੱਪਰ ਨਹੀਂ ਕਿਸੇ ਦੇ, ਦੋਨੋਂ ਜਿਹੜੇ ਹੈ ਇੱਕੋ ਜਿਹੇ ਨੂੰ ਟ੍ਰੀਟ ਕਰਕੇ, ਅਤੇ ਇਹਦੇ ਅੰਦਰ ਜਿਸ ਬੋਡੀ ਦੇ ਅੰਦਰ ਭਾਵੇਂ ਉਹ ਬੰਦੇ ਦੀ ਬੀਬੀ ਦੀ ਹੈ ਜਾਂ ਬੰਦੇ ਦੀ ਹੈ, ਜਿਸ ਘਰ ਦੇ ਅੰਦਰ ਉਹ ਕੰਤ ਜਿਹੜਾ ਹੈ ਰੱਬ ਉਹ ਪ੍ਰਗਟ ਹੋ ਜਾਏਗਾ, ਅਤੇ ਉਹ ਨਹੀਂ ਅਤੇ ਜਿਨ੍ਹਾਂ ਦੇ ਅੰਦਰ ਨਹੀਂ ਹੋਇਆ ਉਹ ਐਂ ਉਹਨਾਂ ਦੇ ਜਿਸਮ ਹੈ ਜਿੱਦਾਂ ਭੱਠੀ ਤਾਂ ਫਰੀ ਹੋਵੇ, ਔਰ ਉਹਦਾ ਉਹਨਾਂ ਦਾ ਨਗਰ ਅੰਦਾ ਇੱਦਾਂ ਜਿੱਦਾਂ ਉਹਦਾ ਗਰਾਮ ਜਾਂ ਬੋਡੀ ਨੂੰ ਭੱਠੀ ਕਿਹਾ, ਜਿਹਦੇ ਅੰਦਰ ਪੰਜ ਅੱਗਾਂ ਬਲ ਰਹੀਆਂ ਜਿਹਨਾਂ ਨਾਲ ਉਹ ਅੰਦਰ ਕੰਤ ਨਾ ਆਉਣਾ ਹੀ ਨਹੀਂ ਬਲਦੀ ਅੱਗ 'ਚ। ਇਸ ਘਰ ਦੇ ਵਿੱਚ ਜਿਹਦੀ 'ਚ ਸ਼ਰਾਬ ਪੈਂਦੀ ਹੈ, ਰੋਜ਼ ਮਾਸ ਪੈਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਰੱਬ ਨਾਲ ਉੱਥੇ ਮਰਨਾ ਆਣਗੇ। ਇਸ ਕਰਕੇ ਆਪਣੀ ਬੋਡੀ ਨੂੰ ਉਹਦੇ ਲਾਇਕ ਪਹਿਲਾਂ ਬਣਾਓ। ਅਸੀਂ ਅਭਿਆਸ ਤਾਂ ਕਰਦੇ, ਬਾਜਾਂ 'ਤੇ ਮਾਰਦੇ ਹਾਂ, ਆ ਜਾ ਕਲਗੀਆਂ ਵਾਲੇ ਆ ਜਾ, ਬਾ ਕਿੱਥੇ ਆ ਕੇ ਉਹ ਬੈਠੂ ਅੰਦਰ, ਤਾਂ ਸੜਾਂ ਦੀ ਸੜਾਂ ਅੰਦਰ ਉਹ ਅੱਗਾਂ ਪਾਂਚ ਅਗਨ 'ਤੇ ਤਲਾਗ ਰਹੀ, ਕੋਲੇ ਪਾਪ ਪੜੇ ਅਤੇ ਸੁਪਰੇ ਮਨ ਜਲਿਆ ਸੰਨੀ ਚਿੰਤ ਪਈ, ਪਿੱਛੇ ਸ਼ਬਦ ਲਿਆ ਸੀ ਅਸੀਂ। ਇਸ ਕਰਕੇ ਉਸ ਰੱਬ ਨਾਲ ਨਹੀਂ ਹੋਣਾ ਜਿਨ ਚਿਕਰ ਤੇਰੀ ਅੰਦਰ ਆਹ 'ਚ ਹਾਲਤ ਹੈ ਉਹ। ਇਸ ਕਰਕੇ ਆਪਣੀ ਬੋਡੀ ਨੂੰ ਆ ਨਾ ਬਣਾ, ਹਰ ਨਾ ਹਾਂ ਨਾ ਮਿਲੀ ਹੈ ਸਾਜਨੈ ਕਦ ਪਾਈਏ ਬੇਸਰਾਮ ਜਿਤ ਘਰੇ ਹਰ ਕੰਤ ਨਾਮ ਪ੍ਰਗਟਈ
ਭੱਠੇ ਨਗਰ ਸੇ ਗਰਾ ਭੱਠਾ ਵੀ ਬਣਾਈ ਹੈ ਤੂੰ ਤੇ ਜਿਤ ਹਾਂ ਜਿਤ ਘਰੇ ਹਰ ਕੰਤ ਨਾ ਹਰ ਕੰਤ ਲਿਖਿਆ ਦੇਖੋ ਕਿੰਨੀ ਰੈਵੋਲਿਊਸ਼ਨਰੀ ਗਿਆਨ ਸਾਨੂੰ ਹਿੰਦੂਇਜ਼ਮ ਦੇ ਵਿੱਚ ਰਿਸ਼ੀਆਂ ਮੁਨੀਆਂ 'ਚ ਸਾਨੂੰ ਪਤੀ ਪਰਮੇਸ਼ਰ ਬਣਾਇਆ ਹਊਆ ਬਣਾਇਆ ਉਸ ਡਾਡੀਆਂ ਵੀ ਲਾਵਾਂ ਕਰਨ ਲੱਗੇ ਉਹ ਬੀਬੀ ਵਿਚਾਰੀ ਨੂੰ ਉਹਦਾ ਲੜ ਫੜਾ ਦਿੰਦੇ ਕਿੱਡੀ ਅਗਿਆਨਤਾ ਔਰ ਆਹ ਰੈਵੋਲਿਊਸ਼ਨਰੀ ਗਿਆਨ ਆਇਆ ਸੀ ਔਰ ਸਾਰਿਆਂ ਮਧਬਾਂ ਨਾਲੋਂ ਉੱਚਾ ਚਲਿਆ ਗਿਆ ਗਿਆਨ ਭਗਤਾਂ ਦਾ ਭਈ ਜਿਹੜਾ ਕੰਤ ਹੈ ਖਸਮ ਹੈ ਆਹ ਕਿੱਡਾ ਸੋਹਣਾ ਲਫ਼ਜ਼ ਬਣਾਇਆ ਅਮੈਰੀਕਾ ਨੇ ਸਪਾਊਸ ਹੈ ਕਿ ਨਹੀਂ ਇਸ ਦੇ ਕਿੰਨੇ ਲੋਕ ਜਾਗ ਪਏ ਔਰ ਸਾਡੀ ਬਾਣੀ ਦੇ ਲਿਹਾਜ਼ ਨਾਲ ਅਸੀਂ ਆਪਸ 'ਚ ਸਪਾਊਸ ਹੈ ਨਾ ਬੀਬੀ ਹੈ ਨਾ ਕੁਛ ਦੇ ਐਂਡ ਹੈ ਸਪਾਊਸ ਹੈ ਇਸ ਕਰਕੇ ਸਪਾਊਸ ਹੈ ਜਿਹੜੇ ਅਸੀਂ ਕਿਸੇ ਸਾਡਾ ਅਸਲ ਜਿਹੜਾ ਹਸਬੈਂਡ ਹੈ ਉਹ ਹਰ ਕੰਤ ਜਿਤ ਘਰੇ ਹਰ ਕੰਤ ਨਾ ਪ੍ਰਗਟਈ ਭੱਠੇ ਨਗਰ ਸੇ ਗ੍ਰਾਮ
ਇੱਕ ਬੀਬੀ ਉਹ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਏ ਸਭ ਕੁਛ ਬਾਹਰੋਂ ਅਤੇ ਉਹਦਾ ਕੋਈ ਖਸਮ ਹੀ ਨਾ ਹੋਵੇ ਮਤਲਬ ਉਹਦੇ ਦਾ ਕੋਈ ਦੂਸਰਾ ਅਪੋਜਿਟ ਸੈਕਸ ਹੀ ਨਾ ਹੋਵੇ ਉਹ ਚੀਜ਼ ਨਾ ਹੋਵੇ ਅਤੇ ਉਹ ਕੀ ਹੈ ਇਸੇ ਕਰਕੇ ਦਿਨ ਚੱਕਰ ਅੰਦਰ ਆ ਅਸੀਂ ਰੱਬ ਨਹੀਂ ਪਾਉਂਦੇ ਅਸੀਂ ਬਿਲਕੁਲ ਨਖਸਮੇ ਹੈ ਸਾਡਾ ਕੋਈ ਹੋਰ ਨਹੀਂ ਹੈ ਇਸ ਕਰਕੇ ਸਰੀਰ ਦੇ ਉੱਤੇ ਤੰਬੋਲ ਕਹਿੰਦੇ ਆ ਖੁਸ਼ਬੂਆਂ ਨਾਲ ਲਾਉਣ ਨੂੰ ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਖਾਮ ਉਰਦੂ ਦਾ ਲਫਜ਼ ਆ ਗਿਆ ਕਹਿੰਦਾ ਸਭ ਕੁਛ ਹੀ ਕੱਚਾ ਹੈ ਸਭ ਕੁਛ ਹੀ ਹੈ ਇਸ ਕਰਕੇ ਜਿਤ ਘਰੇ ਹਰ ਕੰਤ ਨਾ ਪ੍ਰਗਟੀ ਭੱਠੇ ਨਗਰ ਸੇ ਗ੍ਰਾਮ ਪੰਜ ਕਕਾਰ ਕੀ ਹੈ ਬਾਹਰਲਾ ਸ਼ਿੰਗਾਰ ਹੈ ਬਾਹਰਲਾ ਸਾਧਾਂ ਦਾ ਵੇਸ ਕੀ ਹੈ ਬਾਹਰਲਾ ਲਿਬਾਸ ਹੈ ਭੇਖ ਹੈ ਬਾਹਰ ਜੋ ਮਰਜ਼ੀ ਤੁਸੀਂ ਕਰ ਲਓ ਪਰ ਜੇ ਅੰਦਰ ਭੱਠੀ ਬਣਾਈ ਹੈ ਤਾਂ ਰੱਬ ਨਾਲ ਨਹੀਂ ਆਉਣਾ ਬਾਹਰਲਾ ਭੇਖ ਹੈ ਇਸੇ ਕਰਕੇ ਸਾਰੀ ਸਿੱਖੀ ਅੰਦਰਲੀ ਸਿੱਖੀ ਹੈ ਬਾਹਰਲੀ ਸਿੱਖੀ ਨਹੀਂ ਹੈ ਅੰਤਰਗਤ ਹਰ ਵੇਲੇ ਆਏਗਾ ਇਸ ਕਰਕੇ ਆ ਜਿਤ ਘਰੇ ਹਰ ਕੰਤ ਨਾ ਪ੍ਰਗਟੀ ਭੱਠੇ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਸਰਸ ਸਾਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਬਹੁਣ ਸਵਾਮੀ ਆ ਗਿਆ ਹੁਣ ਰੱਬ ਉਹ ਘਰ ਵਾਲਾ ਸਵਾਮੀ ਨਹੀਂ ਹੈ ਆਓ ਸਵਾਮੀ ਜੀ ਇਹ ਹਿੰਦੂਆਂ 'ਚ ਹੈ ਸਾਡੀ ਜਿਹੜਾ ਭਗਤੀ ਮਾਰਗ ਹੈ ਅਸੀਂ ਇਸ ਮਾਰਗ ਦੇ ਵਿੱਚ ਪ੍ਰਭ ਸਵਾਮੀ ਕੰਤ ਬਹੁਣੀਆਂ ਮੀਤ ਸੱਜਣ ਸਭੇ ਜਾਂ ਜਿਨ੍ਹਾਂ ਦੇ ਅੰਦਰ ਰੱਬ ਨਹੀਂ ਪ੍ਰਗਟ ਗਿਆ ਉਹਨਾਂ ਦੀ ਮੀਤ ਸੱਜਣ ਸਾਰੇ ਜਮਾਂ ਨੂੰ ਲੱਗਣਗੇ ਸਾਰੇ ਜਮ ਦੁਆਲੇ ਹੋਏ ਇਹ ਪ੍ਰਭ ਸਵਾਮੀ ਕੰਤ ਬਹੁਣ ਮੀਤ ਸੱਜਣ ਸਭੇ ਜਾਮ ਇਸ ਕਰਕੇ ਬੇਨਤੀ ਆਈ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਆ ਨਾਮ ਦੀ ਵੈਲਿਊ ਆ ਗਈ ਹਰ ਮੇਲੋ ਸਵਾਮੀ ਸੰਗੇ ਪ੍ਰਭ ਜਿਸ ਕਾ ਨਿਹ ਚਲ ਧਾਮ ਸਵਾਮੀ ਰੱਬ ਨਾਲ ਜੀਂਦੇ ਜੀ ਮਿਲਣਾ ਹਰ ਮੇਲੋ ਸਵਾਮੀ ਸੰਗੇ ਪ੍ਰਭ ਜਿਸ ਕਾ ਨਿਹ ਚਲ ਧਾਮ ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ ਮੇਲੋ ਰਾਮ ਹੁਣੇ ਬਾਰਾਂ ਮਾਹ ਰੋਜ਼ ਸੰਗਰਾਂਦ ਵੇਲੇ ਬਾਰਾਂ ਮਹੀਨਿਆਂ ਪੜਨ ਵੇਲੇ ਜੀ ਬਾਰਾਂ ਮਾਹ ਉਹ ਜਾ ਕੇ ਸਾਰੀਆਂ ਬੀਬੀਆਂ ਵੀ ਪਿੰਡੀ ਥਾਈ ਇੰਨਾ ਹਨੇਰ ਗਰਦੀ ਇਹਨਾਂ ਨਾਲ ਸਾਧ ਟੋਲੇ ਨਾਲ ਮਲਾਈ ਹੈ ਬੜਾ ਸੰਗਰਾਂਦ ਜੀ ਹਾਲਾਂਕਿ ਸੰਗਰਾਂਦ ਦਾ ਲਫ਼ਜ਼ ਹੀ ਹੈ ਨਹੀਂ ਸਾਰੀ ਬਾਣੀ 'ਚ
ਬੋਰਡਾਂ ਫੱਟੇ ਲਾ ਦਿੰਦੇ ਬਾਹਰ ਪੁਜਾਰੀ ਵੀ ਅੱਜ ਗੁਰਦੁਆਰੇ ਜ਼ਰੂਰ ਲਿਆ ਘੇਰ ਕੇ ਆਉਣਗੇ, ਅੱਜ ਸੰਗਰਾਂਦ ਦਾ ਦਿਹਾੜਾ ਜੀ। ਫਿਰ ਬੀਬੀਆਂ ਹੋਰ ਬਾਰਾਂ ਮਾਹ ਗਿਆਨ ਤਾਂ ਪਿੰਡੀ ਥਾਈ ਪਤਾ ਨਹੀਂ, ਚਲੋ ਬਾਰਾਂ ਮਾਹ ਚੇਤ ਗੋਬਿੰਦ ਅਰਾਧੀਏ ਪਹਿਲਾ ਮਹੀਨੇ ਦਾ ਨਾਂ ਸੁਣੀਆਂ ਬੀਬੀ ਵਾਹਿਗੁਰੂ ਚਾਹ ਸੁੱਖ ਦਾ ਚਾੜੀ ਅਤੇ ਘਰ ਆ ਜਾਂਦੀਆਂ ਵੀ ਭਾਈ ਦੇ ਮੂੰਹੋਂ ਪੰਜਾਬ ਦੇ ਲੱਲੂ ਲੱਗਣ ਡੇ ਵਾਹਿਗੁਰੂ ਸ਼ੁਕਰ ਹੈ ਅੱਜ ਬਾਬੇ ਦੇ ਮੂੰਹੋਂ ਚੇਤ ਮਹੀਨਾ ਜਿਹੜਾ ਨਵਾਂ ਚੜਿਆ ਪਹਿਲਾਂ ਨਹੀਂ ਨਾਂ ਲੈਣਗੇ ਉਹਦੇ ਉੱਥੇ ਜਾ ਕੇ ਦੇਖੋ ਉਹ ਫਿਰ ਉਹ ਭਾਵੇਂ ਉਹ ਭਾਵੇਂ ਉਹ ਮਹੀਨਾ ਭਾਦੋਂ ਚੜਿਆ ਅਤੇ ਉਹ ਵਾਹਿਗੁਰੂ ਸੁੱਖ ਦਾ ਚੜਾਈ ਅਤੇ ਉਹਦੇ 'ਚ ਪਟਾਕੇ ਪਾਏ ਭਾਦੋਂ ਭਰਮ ਭੁਲਾਣਿਆ ਦੂਜੇ ਲੱਗਾ ਹੈ ਅਤੇ ਲੱਖ ਸ਼ਿੰਗਾਰ ਬਣਾਇਆ ਜਿਤ ਦਿਨ ਦੇਹ ਬਿਲ ਸੀ ਕ੍ਰਿਤ ਵੇ ਉਸ ਮਹੀਨੇ ਉਸ ਗਿਆਨ ਆਹੋ ਹੀ ਸਾਰੀ ਸਿੱਖੀ ਦੇ ਵਿੱਚ 300 ਸਾਲ ਤੋਂ ਹਨੇਰ ਗੜਦੀ ਆ ਰਹੀ ਹੈ ਭਈ ਗਿਆਨ ਨੂੰ ਸਮਝਣਾ ਨਹੀਂ ਪਰ ਬਾਰਾਂ ਮਾਹ ਇਹਦੇ ਨਾਲ ਕਿੰਨਾ ਪੁਜਾਰੀਆਂ ਦਾ ਟੋਲਾ ਚੱਲ ਰਿਹਾ ਸਾਰਾ ਔਰ ਬਾਰਾਂ ਮਾਹ ਦਾ ਪਹਿਲਾ ਹੀ ਜਿਹੜਾ ਸਾਰੀ ਹੈ ਐਸਾ ਕਰਮ ਕਾਂਡ ਨੂੰ ਕੱਟਦਾ ਹੈ ਵੀ ਮਹਾਰਾਜ ਨੇ ਬਥੇਰਾ ਲਿਖਿਆ ਥਿਥ ਵਾਰ ਸੇਵੇਂ ਮੂਰਖ ਮੁਗਧ ਗੁਆਰ ਵੀ ਜਿਹੜੀਆਂ ਵਾਰਾਂ ਦਿਨ ਆ ਮਹੀਨੇ ਜਾਂ ਸਾਰੇ ਥਿਥ ਵਾਰ ਇਹ ਸੇਵਣੇ ਹਿੰਦੂ ਕਰਦੇ ਸੀ ਸਾਡੇ ਸਾਡੇ ਮੂਰਖ ਅਤੇ ਮੁਗਧ ਅਤੇ ਗੁਆਰ ਲੋਕ ਨੇ ਪਰ ਸਾਰੀ ਦੁਨੀਆ ਬੜੇ ਖੁਸ਼ ਹੈ ਵੀ ਸਾਨੂੰ ਇਹ ਰੈਂਕ ਮਿਲ ਰਿਹਾ ਇਤਵਾਰ ਨਾ ਸੇ ਸਾਰਾ ਕਿਹੜਾ ਗੁਰਦੁਆਰਾ ਸੰਕਰਾਂਤ ਜਿੱਥੇ ਜਾਂਦੇ ਔਰ ਫਿਰ ਕੀਰਤਨ ਵਾਲੇ ਵੀ ਐਨ ਮਹੀਨੇ ਤੋਂ ਅਸੀਂ ਆਪ ਕਰਦੇ ਰਹੇ ਸਭ ਕੁਛ ਇਸ ਕਰਕੇ ਹੁਣ ਜਦੋਂ ਦੇਖਦੇ ਹਾਂ ਵੀ ਇਹ ਤਾਂ ਨਾਮ ਤੋਂ ਬਗੈਰ ਕੋਈ ਗੱਲ ਹੀ ਨਹੀਂ ਹੈ ਅਤੇ ਕਰਮ ਦਾ ਹੀ ਸਾਰੀ ਤਾਂ ਫਿਲੋਸਫੀ ਹੈ ਉਹ ਪਹਿਲੀ ਲੈਣ ਲਾ ਕੇ ਅਤੇ ਗਾਂ ਛੜੱਪਾ ਮਾਰ ਕੇ ਫਿਰ ਕਰਮ ਲੱਭੀਏ ਅਸੀਂ ਬਾਣੀ 'ਚੋਂ ਕਿਰਤੇ ਕਰਮ ਕੇ ਵੀ ਛੜੇ ਕਰ ਕਿਰਪਾ ਮੇਲੋ ਰਾਮ ਇਹ ਕਾਹਦੇ ਨਾਲ ਮਿਲਾਂਗੇ ਨਾਨਕ ਕੀ ਬੇਨੰਦਿਆ ਕਰ ਕਿਰਪਾ ਦੀਜੈ ਨਾਮ ਕਰਮੀ ਆਪ ਆ ਲੱਖ ਸੰਗਰਾਂਦਾ ਮਨਾਈ ਜਾ ਗੁਰਦੁਆਰੇ ਜਾਈ ਜਾ ਸਭ ਕੁਛ ਬਾਰਾਂਵਾਂ ਪੜ੍ਹੀ ਜਾ ਪਾਠ ਕਰੀ ਜਾ ਪਰ ਤੇਰੀ ਕਰਮੀ ਨਾ ਤੂੰ ਹੋਰ ਵਿਛੜਦਾ ਆਏਗਾ ਕਿਉਂ
ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰੇ ਜਿੰਨੀ ਨਾਮ ਤਿਆਇਆ ਗਏ ਮਸਕਤੇ ਕਾਲੇ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਇਹ ਜਿੰਨੀ ਨਾਮ ਤਿਆ ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ ਮਿਲ ਹੋ ਰਾਮ ਕਿਰਤ ਕਰਮ ਕੇ ਵੀ ਛੜੇ ਇਹ ਕਿਰਤ ਕਰਮ ਕੇ ਵੀ ਛੜੇ
ਗੁਰੂ ਅਮਰਦਾਸ ਸਾਹਿਬ 63 ਸਾਲ ਤੱਕ ਕਰਮ ਕਾਂਡ ਕਰਦੇ ਰਹੇ 63 ਸਾਲ ਥੋੜ੍ਹੇ ਨਹੀਂ ਹੁੰਦੀ ਉਮਰ ਦੇ ਗੁਰੂ ਅਮਰਦਾਸ ਸਾਹਿਬ 63 ਸਾਲ ਉਹਨੇ ਜ਼ਮਾਨਿਆਂ 'ਚ ਪੈਦਲ ਗੰਗਾ ਨਹਾਉਣ ਜਾਂਦੇ ਸੀ ਹਰ ਸਾਲ ਉਹ ਗੰਗਾ ਦੀ ਯਾਤਰਾ ਆ ਜਿਹੜੀ ਮਹਾਂਭਾਰਤੀ ਮੂਵੀ 'ਚ ਆਉਂਦੀ ਹੈ ਮਾਤੇ ਗੰਗਾ ਮਾਤੇ ਉਹ ਗੰਗੇ ਨੂੰ ਨਹਾਉਣ ਨੂੰ ਐਡਾ ਵੱਡਾ ਕਰਮ ਹੈ 63 ਸਾਲ ਤੱਕ ਐਸਾ ਵਧੀਆ ਜੀਵਨ ਸੀ ਗੁਰੂ ਅਮਰਦਾਸ ਸਾਹਿਬ ਭੱਲੇ ਦਾ ਉਹ 63 ਸਾਲ ਤੱਕ ਪੈਦਲ ਹਰ ਸਾਲ ਗੰਗਾ 'ਚ ਇਸ਼ਨਾਨ ਕਰਕੇ ਆਉਂਦੇ ਉਹਨਾਂ ਨੂੰ ਫਿਰ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦਾ ਪਹਿਲਾ ਸਿੱਖ ਮਿਲਿਆ ਉਹਨਾਂ ਦੀ ਕਾਇਮ ਪਲਟ ਗਈ ਉਹਨਾਂ ਨਾਲ ਫਿਰ ਆਪਣੀ ਬਾਣੀ ਲਿਖੀ ਵੀ ਮੈਂ ਕੀ ਕਰਦਾ ਰਿਹਾ ਇਹ ਮੇਰੇ ਸਰੀਰਾ ਤੂੰ ਕਿਹੜਾ ਕਰਮ ਕਰਦਾ ਰਿਹਾ
ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ
ਜਦੋਂ ਗੁਰੂ ਅੰਗਦ ਸਾਹਿਬ ਨੂੰ ਮਿਲੇ ਔਰ ਗੁਰੂ ਨਾਨਕ ਦੇ ਸ਼ਬਦ ਸੁਣੇ ਉਹਦੀਆਂ ਚੰਗ ਪੁੱਬਾਂ ਨਿਕਲ ਗਈਆਂ ਵੀ ਮੈਂ ਕੀ ਕਰਦਾ ਰਿਹਾ ਆਹੋ ਸਾਡਾ ਸਾਰਿਆਂ ਦਾ ਹਾਲ ਹੈ ਅਸੀਂ ਪੁਜਾਰੀ ਟੋਲਾ ਸਿੱਖੀ ਨਾਲ ਜੋ ਅੰਧ ਗਰਦਗੀ ਮਚਾਈ ਹੈ ਇਹਨਾਂ ਨੇ ਗੁਰਦੁਆਰਿਆਂ 'ਚ ਔਰ ਸਾਰਿਆਂ 'ਚ ਅਸੀਂ ਸਾਥੋਂ ਸਾਰੇ ਇਹੋ ਕਰਮ ਕਰਾ ਰਹੇ। ਸ਼ਬਦ ਕਹਿੰਦਾ ਰਾਮਕਲੀ ਆਨੰਦ ਦੇ ਵਿੱਚੋਂ ਪਾ ਮਾਰ ਕੇ ਰੋ ਉੱਠੇ, ਕਹਿੰਦੇ ਸਰੀਰ ਨੂੰ
ਕਿਆ ਤੁਦ ਕਰਮ ਕਮਾਇਆ, ਕਿਆ ਤੁਦ ਕਰਮ ਕਮਾਇਆ।
ਪੰਨਾ 922 922 ਦੇ ਉੱਤੇ ਰਾਮਕਲੀ ਆਨੰਦ ਦਾ ਅਸੀਂ ਗਿਆਨ ਲੈਣ ਲੱਗੇ ਹਾਂ। ਅਸੀਂ ਰਾਮਕਲੀ ਦੀ ਕਲੀ ਹੀ ਗਾ ਰਹੇ ਹਾਂ ਉਸੇ ਰਾਗ ਚ।
ਕਿਆ ਤੁਦ ਕਰਮ ਕਮਾਇਆ, ਕਿਆ ਤੁਦ ਕਰਮ ਕਮਾਇਆ, ਇਹ ਸਰੀਰਾ ਮੇਰੀਆ, ਇਹ ਸਰੀਰਾ ਮੇਰੀਆ, ਇਸ ਜਗ ਮੈਂ ਆਈ ਕੈ, ਇਸ ਜਗ ਮੈਂ ਆਈ ਕੈ, ਕਿਆ
ਫਿਰ ਕਿਉਂ ਹੋ।
ਸਰੀਰਾ ਮੇਰੀਆ, ਏ ਸਰੀਰਾ,
ਐਸ ਗੁਰੂ ਨੂੰ ਉਹਦੀ ਕਹਾਣੀ ਬਣਾ ਦਿੱਤੀ ਵੀ ਉਹਨਾਂ ਨਾਲ 12 ਸਾਲ ਗਾਗਰ ਢੋਈ, ਇਹ ਕਰਮ ਕੀਤਾ। ਗੁਰੂ ਅੰਗਦ ਸਾਹਿਬ ਨੌਜਵਾਨ, ਉੱਧਰੋਂ ਇਹ 63 ਸਾਲ ਤੋਂ ਵੀ ਉੱਤੇ ਬੁੱਢਾ ਵਿਚਾਰਾ, ਉਹਦੀ ਕਹਾਣੀ ਬਣਾ ਦਿੱਤੀ। ਬਿਆਸ ਦਰਿਆ ਤੋਂ ਗਾਗਰ ਭਰ ਕੇ ਆਪਣੇ ਗੁਰੂ ਨੂੰ ਰੋਜ਼ ਨਲਾਉਂਦੇ ਸੀ, ਔਰ ਉਹ ਹੀ ਗੁਰੂ ਜਿਹੜਾ ਜਿਹਦੀ ਜੁੰਮੇ ਕਹਾਣੀ ਲਾਈ ਹੈ ਵੀ ਗੁਰੂ ਨੂੰ ਨਲਾਉਂਦੇ ਸੀ, ਆਪ ਨਹਾਉਂਦਾ ਸੀ, 12 ਸਾਲ ਗਾਗਰ ਢੋਈ, ਉਹ ਕਹਿ ਰਹੇ ਨੇ
ਤਨ ਤੋਤੇ ਮਨ ਹੱਛਾ ਨਾ ਹੋਏ ਸੀ, ਤਨ ਤੋਤੇ ਮਨ ਹੱਛਾ ਨਾ ਹੋਏ।
ਉਹ ਕਿੱਦਾਂ ਆਪਣੇ ਗੁਰੂ ਦਾ ਤਨ ਤੋੜ ਸਕਦੇ, ਉਹਦਾ ਤੇ ਸ਼ਬਦ ਕਹਿ ਰਿਹਾ
ਤਨ ਤੋਤੇ ਮਨ ਹੱਛਾ ਨਾ ਹੋਏ,
ਉਹ ਤੇ ਕਹਿ ਰਿਹਾ
ਕਿਆ ਤੁਦ ਕਰਮ ਕਮਾਇਆ, ਏ ਕਿਆ ਤੁਦ ਕਰਮ ਕਮਾਇਆ।
ਕਿਹੜਾ ਸੰਤ ਹੈ ਸਿੱਖੀ ਚ ਜਿਹੜਾ ਕਰ ਇਸ਼ਨਾਨ ਸਿਮਰ ਪਰ ਜਿਹੜਾ ਨਲਾ ਨਹੀਂ ਰਿਹਾ ਸਿੱਖੀ, ਕਿਹੜਾ ਭਾਈ ਸਾਹਿਬ ਆ ਵੱਡੇ ਤੋਂ ਵੱਡਾ ਜਿਹੜਾ ਆਪ ਨਹਾ ਰਿਹਾ ਔਰ ਸਾਰੀ ਸਿੱਖੀ ਨੂੰ ਨਲਾ ਰਿਹਾ। ਕਿਹੜਾ ਸਿੱਖਾਂ ਦਾ ਕੰਮ ਹੈ ਖੰਡ ਪਾਲ ਜਾਂ ਸਾਰਾ ਜਿੱਥੇ ਨਾਉਣਾ ਪ੍ਰਧਾਨ ਨਹੀਂ। ਉੱਧਰ ਬਾਬਾ ਕਹਿੰਦਾ ਬਾਹਰੋਂ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਬਾਹਰੋਂ ਤੂੰਬੜੀ ਬਾਉੜੀ ਤੂੰ ਬਾਹਰ ਧੋ ਲਏਗਾ ਬਾਬਾ ਨਾਨਕ, ਅੰਦਰ ਵੇਸਨ ਕੋਰ, ਇਹ ਕਰਮ ਤੇਰਾ ਨਹਾਉਣ ਵਾਲਾ, ਤੂੰ ਕੇਸੀ ਇਸ਼ਨਾਨ ਮਾਰ ਸਾਰਾ ਹਰ ਕੰਮ ਨਹਾ ਕੇ ਸਿੱਖੀ ਚ ਜੋ ਕੁਛ ਆਉਣਾ ਨਹਾਉਣਾ, ਇੰਨਾ ਇੰਪੋਰਟੈਂਟ ਦੱਸਿਆ ਤੇ ਉਹ ਬਾਬਾ ਤੇ ਕਹਿ ਰਿਹਾ ਹੈ ਵੀ
ਬਾਹਰੋਂ ਧੋਤੀ ਤੂੰ ਬੜੀ ਅੰਦਰ ਵੇਸਨ ਕੋਰ, ਅੰਦਰ ਵੇਸਨ ਕੋਰ।
ਹਰ ਸਿੱਖ ਨੂੰ ਇਹ ਵਾਰਨਿੰਗ ਨਹੀਂ ਹੈ ਵੀ
ਕਿਆ ਤੁਦ ਕਰਮ ਕਮਾ, ਕਿਆ ਤੁਦ ਕਰਮ ਕਮਾ।
ਇਹ ਜਿਹੜੀ ਅੱਜ ਕੱਲ੍ਹ ਦੇ 5 ਪਿਆਰੇ ਬਣ ਰਹੇ ਨੇ ਸਾਰੇ ਵਰਦੀਆਂ ਪਾ ਕੇ, ਉਹਨਾਂ ਨੂੰ ਵੰਗਾਰ ਨਹੀਂ ਹੈ ਵੀ ਤੁਸੀਂ ਦਰਗਾਹ 'ਚ ਕੀ ਮੁੱਖ ਲੈ ਕੇ ਜਾਓਗੇ, ਉੱਥੇ ਕੀ ਵੀ ਤੁਸੀਂ ਆਹ ਹੁਕਮ ਦਿੱਤੇ
ਕਿਆ ਤੁਦ ਕਰਮ ਕਮਾਇਆ, ਏ ਕਿਆ ਤੁਦ ਕਰਮ ਕਮਾਇਆ, ਏ ਸਰੀਰਾ ਮੇਰੀਆ, ਏ ਸਰੀਰਾ ਮੇਰੀਆ, ਇਸ ਜਗ ਮੈਂ ਆਏ ਕੈ।
ਨਲਾ ਨਲਾ ਮਾਰਤੀ ਸਾਰੀ ਸਿੱਖੀ, ਸਾਰੀ ਸਿੱਖੀ ਦੇ ਹੱਥ ਪੈਰ ਬੁੱਢੇ ਹੋ ਗਏ, ਉਹ ਪਾਉਣੀ 'ਚ ਕਿੰਨੀ ਚੱਕਰ ਉਂਗਲ ਰੱਖ ਛੱਡੋ ਤੇ ਉਹ ਬੁੱਢੀ ਹੋ ਜਾਂਦੀ। ਕਿਹੜਾ ਸਿੱਖ ਹੈ ਜਿਹੜਾ ਔਰ ਨਾਉਣ ਨੂੰ ਐਡਾ ਉੱਚਾ ਕਰਮ ਮੰਨਿਆ, ਇੰਨਾ ਹੀ ਸਰੋਵਰ ਬਣਦੇ ਜਾ ਰਹੇ ਨੇ। ਅਰਦਾਸ ਚ ਪਾਤਾ ਪੁਜਾਰੀਆਂ ਨੂੰ, ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਤੇ ਇਸ਼ਨਾਨ, ਉਹੀ ਮਤਲਬ ਇਹ ਕੋਈ ਚੀਜ਼ ਸਮਝ ਨਹੀਂ ਰਿਹਾ, ਕੋਈ ਉੱਠ ਕੇ ਵੰਗਾਰ ਨਹੀਂ ਇਹਨਾਂ ਨੂੰ ਪਾ ਰਿਹਾ। ਉਹ ਬਾਣੀ ਦੇ ਮੁਤਾਬਕ ਸਾਰੀ ਚੀਜ਼ ਬਣਾਓ ਜੇ ਤੁਸੀਂ ਅਗਿਆਨਤਾ ਚੋ। ਆ ਸ਼ਬਦਾਂ ਦੇ ਨਾਲ ਆਪਣੀਆਂ ਅੱਖਾਂ ਖੋਲੀਏ, ਕਿਉਂ ਨਹੀਂ ਤੁਹਾਡੀਆਂ ਅੱਖਾਂ 'ਚ ਕੁੱਕਰੇ ਪਏ ਆ, ਇਹਨਾਂ ਦਾ ਆਪਰੇਸ਼ਨ ਕਰਾਓ ਕੁਛ। ਬਾਣੀ ਨੂੰ ਜੇ ਪੜ੍ਹਦੇ ਹੋ ਤੇ ਨਾਲ ਹੀ ਤੁਸੀਂ ਕੁੱਕਰੇ ਵਾਲਾ ਕੰਮ ਕਰ ਰਹੇ ਹੋ, ਤੁਹਾਨੂੰ ਦਿਸਦਾ ਨਹੀਂ ਹੈ। ਤੁਹਾਨੂੰ ਬਾਣੀ 'ਚ ਸਾਫ ਲਿਖੇ ਆ, ਬਾਬੇ ਨਾਨਕ ਨਾ ਬਾਹਰ ਨਾ ਜਲ ਕੇ ਮਜਨੇ ਜੇ ਗਾ ਧੋਵੇ, ਨਿਤ ਨਿਤ ਮੈਂਡਕ ਨਹਾਵੈ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਫਿਰ ਜੂਨੀ ਆਵੈ, ਬਾਹਰੋਂ ਧੋਤੀ ਤੋਂਬੜੀ, ਨਾਵਣ ਚੱਲੇ ਤੀਰਥੀ, ਨਾਵਣ ਚੱਲੇ ਤੀਰਥੀ ਨਹੀਂ ਹੁਣ ਅੰਮ੍ਰਿਤਸਰੀ ਮੁਕਤ ਸਰ, ਨਾਵਣ ਚੱਲੇ ਤੀਰਥੀ ਤੇ ਮਨ ਖੋਟੇ ਤਨ ਚੋ ਤਨ ਖੋਟ, ਏਦਾਂ ਦਾ ਉਹ ਸ਼ਬਦ ਆਉਂਦਾ। ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਲ, ਸਾਧ ਭਲੇ ਅਣ ਨਹਾਤਿਆਂ। ਬਾਬਾ ਨਾਨਕ ਅਲਾਊ ਕਰ ਰਿਹਾ ਤੇ ਪੰਜ ਪਿਆਰੇ ਕਿਉਂ ਮਜਬੂਰ ਕਰਦੇ? ਕਿਉਂ ਸਿੱਖੀ 'ਚ ਰਿਵਾਜ਼ ਤੋਰੇ ਆ? ਜੇ ਇੱਕ ਬੰਦਾ ਅੰਧਾ ਆਗੂ ਸਾਥ ਮਹਾਵੇ, ਸਾਰੀ ਉਮਰ ਆਪ ਨਹਾਉਂਦਾ ਰਿਹਾ ਔਰ ਸਾਰੀ ਦੁਨੀਆਂ ਨੂੰ, ਔਰ ਅਖੀਰ 'ਤੇ ਆਣ ਕੇ ਇਹੋ ਜਿਹੇ ਬੰਦੇ ਦਾ ਜਦੋਂ ਖੰਡ ਪਾਠ ਮਰਨ ਤੋਂ ਬਾਅਦ ਜਦੋਂ ਉਹਦਾ ਭੋਗ ਪੈਂਦਾ ਹੈ, ਆਹ ਮਾਂ ਆਪ ਹਾਜ਼ਰ ਸੀ ਜਿਹੜਾ ਸਾਰੀ ਉਮਰ ਕੇਸੀ ਨਹਾਉਂਦਾ ਰਿਹਾ, ਜਾਂ ਸਾਰੇ ਵੱਡੇ ਵੱਡੇ ਭਾਈ ਸਾਹਿਬ ਜਾਂ ਸਾਰੇ ਉਹਨਾਂ ਦੇ ਜਦੋਂ ਮਰਨ ਦਾ ਭੋਗ ਪਿਆ ਉਸ ਵੇਲੇ ਲੁਧਿਆਣੇ ਮੈਂ ਹੁਕਮਨਾਮਾ ਸੁਣ ਕੇ ਹੈਰਾਨ, ਖੰਡ ਪਾਠ ਰਖਾਇਆ ਸਾਰਾ ਹੁਕਮਨਾਮਾ, ਐਂ ਨਿਕਲਿਆ ਭਾਂਡਾ ਅਤ ਮਲੀਨ, ਬਾਹਰੋਂ ਧੋਤੇ ਅੱਛਾ ਨਾ ਹੋਏ ਸੀ। ਆਹ ਹੁਕਮਨਾਮਾ ਆਇਆ ਉਸ ਵੇਲੇ, ਭਾਂਡਾ ਅਤ ਮਲੀਨ, ਅੰਦਰੋਂ ਨਹੀਂ ਧੋਣਾ ਬਾਹਰੋਂ, ਸਾਰੀ ਉਮਰ ਧੋਈ ਜਾਣਾ ਭਾਂਡੇ ਨੂੰ, ਔਰ ਉਹ ਅਸੀਂ ਆਪ 30 ਸਾਲ ਇਹ ਕੰਮ ਕਰਦੇ ਰਹੇ। ਭਾਂਡਾ ਅਤ ਮਲੀਨ, ਧੋਤੇ ਅੱਛਾ ਨਾ ਹੋਏ ਸੀ। ਆਹ ਕਿੱਡਾ ਵੱਡੀ ਬਾਣੀ ਦੀ ਲਾਈਟ ਉਸ ਵੇਲੇ ਆਈ ਸਾਰੀ, ਪਰ ਉਦੋਂ ਨੂੰ ਸਾਨੂੰ ਨਹੀਂ ਸੀ ਪਤਾ, ਉਦੋਂ ਤੇ ਸਾਨੂੰ ਪਤਾ, ਕਿਉਂਕਿ ਬੰਦਾ ਕਲਟ 'ਚ ਪਿਆ ਹੁੰਦਾ ਕਿਸੇ 'ਚ, ਕਿਸੇ ਐਸੇ ਖੱਡੇ 'ਚ ਕੋਈ ਪਿਛਲੇ ਕਰਮਾਂ ਕਰਕੇ ਪੈ ਜਾਂਦਾ ਹੈ। ਲੇਕਿਨ ਇਹ ਹੈ ਵੀ ਅਸੀਂ ਚੀਜ਼ ਲੈਣੀ ਹੈ ਵੀ ਮਹਾਰਾਜ ਨੇ ਲਿਖਿਆ ਲਫ਼ਜ਼, ਭਾਂਡਾ ਅਤ ਮਲੀਨ, ਧੋਤੇ ਅੱਛਾ ਨਾ ਹੋਏ ਸੀ। ਇਸ ਕਰਕੇ ਧੋਣ ਨਾ ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਅਸੀਂ ਸਿੱਖੀ ਨਾ ਘੁੱਟ ਕੇ ਗੱਲੇ ਬੋਲਣ, ਅਸੀਂ ਨਹੀਂ ਸੀ ਕਰਮੇ ਕਰਨਾ। ਜਿਹੜਾ ਮਨ ਹੈ ਬਾਣੀ ਦੇ ਵਿੱਚ ਉਹਦੀਆਂ ਕਹਾਣੀਆਂ ਬਣ ਕੇ ਉਹਦੇ ਸਾਰਾ ਵਿਗਾਰ ਸਿੱਖੀ 'ਚ ਇਸੇ ਕਰਕੇ ਸਰੋਵਰ ਬਣ ਰਹੇ ਹੋ, ਨਾਨਕਸਰ ਸਰੋਵਰ ਹਰ ਉਹ ਇਹ ਤੇ ਮਹਾਰਾਜ ਨੇ ਸਭ ਥਾਂ ਰਿਜੈਕਟ ਕੀਤਾ ਹੈ। ਕਾਇਆ ਅੰਦਰ ਅੰਮ੍ਰਿਤਸਰ ਸਾਚਾ, ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ, ਸਾਡੀ ਫਲਾਸ ਕਿਸੇ ਗੁਰੂ ਨਾਲ ਕੋਈ ਤਲਾ ਨਹੀਂ ਬਣਾਇਆ, ਕਿਸੇ ਗੁਰੂ ਨਾਲ ਕੋਈ ਗੁਰਦੁਆਰਾ ਨਹੀਂ ਬਣਿਆ। ਆਹ ਜਿਹੜਾ ਹਰਿਮੰਦਰ ਅਤੇ ਸਰੋਵਰ ਅਤੇ ਗ੍ਰੰਥ, ਇਹ ਸਾਰਾ ਸਕੈਂਡਲ ਹੈ ਸਾਡੇ ਨਾਲ, ਉਦਾਸੀਆਂ ਨੇ ਬਣਾਇਆ ਸਭ ਕੁਛ, ਅਸੀਂ ਨੰਗੇ ਕਰਦੇ ਆ ਰਹੇ ਹਾਂ। ਇਸ ਕਰਕੇ ਬਾਣੀ ਦੇ ਉਲਟ ਹੈ ਸਾਰੀਆਂ ਚੀਜ਼ਾਂ ਸਾਡੇ, ਅਸੀਂ ਕਿਹੜਾ ਕਰਮ ਕਰਨਾ, ਨਹਾਉਣ ਦਾ ਕਰਮ ਨਹੀਂ ਕਰਨਾ, ਨਹਾਉਣਾ ਬੋਡੀ ਨੂੰ ਰਿਸ਼ਟ ਪੁਸ਼ਟ ਕਰਨਾ ਹੈ, ਦਿਨ ਦੇ ਵਿੱਚ ਕਿਸੇ ਵੇਲੇ ਨਾ ਲਓ, ਔਰ ਇਹ ਮਸਾਮ ਹੈ ਹਰ ਬੋਡੀ ਦੇ ਉੱਤੇ, ਕਿੰਨੇ ਮਸਾਮ ਹੈ, ਸੁਰਾਖ ਹੈ ਉਹਦੇ 'ਚ, ਇੱਕ ਇੱਕ ਬਾਲ ਹੈ, ਜਦੋਂ ਪਰਨਾ ਮਾਰੀ ਦਾ ਹੈ, ਜਿਹੜੇ ਮਰੇ ਸੈੱਲ ਹੈ ਉਹ ਬਾਹਰ ਆ ਜਾਂਦੇ ਆ, ਨਵੇਂ ਸੈੱਲ ਅੰਦਰ ਆ ਜਾਂਦੇ, ਬੰਦੇ ਨੂੰ ਫਰੈਸ਼ਨੈਸ ਹੋ ਜਾਂਦੀ। ਇਹ ਹਾਈਜੀਨਿਕਲੀ ਮੈਡੀਕਲੀ ਐਸਾ ਫੰਕਸ਼ਨ ਹੈ ਵੀ ਬੰਦੇ ਨੂੰ ਕਰਨਾ ਚਾਹੀਦਾ, ਪਰ ਇਹ ਤਾਂ ਨਹੀਂ ਵੀ ਇਹ ਬ੍ਰਹਮ ਗਿਆਨ ਜਾਂ ਸਾਰੀ ਫਿਲਾਸਫੀ 'ਚ ਵੜ ਗਿਆ ਵੀ ਇਹਦੇ ਬਗੈਰ ਕੋਈ ਨਹਾਤੇ ਤੂੰ ਬਗੈਰ ਕੋਈ ਰੌਲਤੇ ਨਹੀਂ ਬੈਠ ਸਕਦਾ, ਨਹਾਉਣ ਤੂੰ ਬਗੈਰ ਕੋਈ ਅੰਮ੍ਰਿਤ ਨਹੀਂ ਛਾ ਸਕਦਾ, ਨਹਾਉਣ ਤੂੰ ਬਗੈਰ ਪੰਜ ਪਿਆਰਿਆਂ 'ਚ ਨਹੀਂ ਹੋ ਸਕਦਾ, ਜੋ ਨਹਾਉਣ ਤੂੰ ਬਗੈਰ ਨਿਤਨੇਮ ਨਹੀਂ ਕਰਨਾ। ਔਰ ਫਿਰ ਸਾਰਾ ਕੁਛ ਇਹ ਸਾਰਾ ਕੀ ਹੈ? ਇਹ ਹੈ ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਕਮਾਇਆ, ਇਹ ਸਰੀਰਾ ਮੇਰੀਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ ਤੁਧ ਸਰੀਰਾ, ਕੇ ਕਰਮ ਕਮਾਇਆ ਤੁਧ, ਤੂੰ ਤੇ ਨਾਮ ਦੀ ਕਮਾਈ ਕਰਨੀ ਸੀ, ਤੂੰ ਹੋਰ ਹੀ ਕਰਮ ਕਾਂਡਾਂ ਦੀ ਕਮਾਈ ਕਰੀ ਜਾਂਦਾ, ਕੇ ਕਰਮ ਕਮਾਇਆ ਤੁਧ ਸਰੀਰਾ, ਕੇ ਕਰਮ ਕਮਾਇਆ।
ਜਾ ਤੂੰ ਜਗ ਮੈਂ ਆਇਆ ਜਾ ਤੂੰ ਜਗ ਮੈਂ ਆਇਆ ਜਿੰਨੇ ਹਰੇ ਤੇਰਾ ਰਚਨ ਰਚਿਆ ਜਿੰਨੇ ਹਰੇ ਤੇਰਾ ਰਚਨ ਰਚ
ਜਿੰਨੇ ਤੇਰੀ ਇਹ ਬੌਡੀ ਬਣਾਈ ਸੀ ਤੂੰ ਉਹਨੂੰ ਬੌਡੀ ਨੂੰ ਇੰਪੋਰਟੈਂਸ ਦੇਈ ਜਾਂਦਾ ਤੇ ਉਹਨੂੰ
ਸੋਹਾਰੇ ਮਨੇ ਨਾ ਵਸਾਇਆ ਸੋਹਰੇ ਮਨੇ ਨਾ ਵਸਾਇਆ ਜਿੰਨੇ ਹਰੇ ਤੇਰਾ ਰਚਨ ਰਚਿਆ ਜਿੰਨੇ ਹਰੇ ਤੇਰਾ
ਜੇ ਸਿਹਾਰੀਆਂ ਨਾ ਬੁਲਾਓਗੇ ਟਿਊਨ ਨਹੀਂ ਫਿੱਟ ਹੋਣੀ ਰਾਗ ਨਹੀਂ ਫਿੱਟ ਹੋਣਾ ਸਭ ਇਹ ਐਸੀਆਂ ਚੀਜ਼ਾਂ ਹੈ ਸਿਹਾਰੀ ਬੁਲਾਓਗੇ ਤਾਂ ਸਾਰੀ ਚੀਜ਼ ਖੁੱਲੇਗੀ
ਜਿੰਨੇ ਹਰੇ ਤੇਰਾ ਰਚਨ ਰਚਿਆ ਜਿੰਨੇ ਹਰੇ ਤੇਰਾ ਰਚਨ ਰਚਿਆ ਸੋ ਹਰੇ ਮਨੇ ਨਾ ਵਸਾਇਆ ਸੋ ਹਰੇ ਮਨੇ ਨਾ ਵਸਾਇਆ
ਆਪਣੇ ਆਪ ਵਸ ਜਾਊਗਾ ਸਾਡੇ ਜੋਰ ਨਾ
ਅੱਗੇ ਗਰੀਬੀ ਆ ਰਹੀ ਹੈ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਹਰੇ ਮਨੇ ਵਸਿਆ ਗੁਰ ਪ੍ਰਸਾ
ਪਹਿਲਾ ਮਨੇ ਹੈ ਅਗਲਾ ਮਨੇ ਹੈ ਸਪੈਲਿੰਗ ਦੇਖੋ
ਜਿਨ ਗੁਰ ਪ੍ਰਸਾ ਮੰਨਣ ਦੀ ਅਵਸਥਾ ਚ ਆ ਗਿਆ ਗੁਰ ਪ੍ਰਸਾਦੀ ਹਰੇ ਮਨੇ ਵਸਿਆ ਗੁਰ ਪ੍ਰਸਾਦੀ ਹਰੇ ਮਨੇ ਵਸ
ਇੱਕ ਹੋਰ ਫੈਕਟਰ ਹੈ ਗੁਰਪ੍ਰਸਾਦ ਵੀ ਮਿਲ ਗਿਆ ਮੇਰਾ ਪੂਰਵਲਾ ਕਰਮ ਸੀ
ਕਰਮ ਦੀ ਫਲਸਫੀ ਆ ਗਈ ਪੂਰਵ ਜਨਮ ਚ ਮੈਂ ਥੋੜਾ ਜਿਹਾ ਨਾਮ ਜਪਿਆ ਸੀ
ਤੇ ਪੂਰਵੇ ਲਿਖਿਆ
ਤਿੰਨ ਫੈਕਟਰ ਪਿਛਲਾ ਜਨਮ ਇੱਥੇ ਦੀ ਸੰਗਤ ਜਿੱਦਾਂ ਦੀ ਸੰਗ ਚ ਬੈਠੇਗਾ ਉੱਦਾਂ ਦਾ ਸੱਚੀ ਵੈਸਿਕ ਤਿੰਨਾ ਸੰਘ ਜਿਨ ਸੰਘ ਜਪੀਏ ਨਾ ਪੂਰਵਲਾ ਕਰਮ ਇੱਥੇ ਦੀ ਸੰਗਤ ਤੇ ਉਹਦਾ ਗੁਰਪ੍ਰਸਾਦ ਜਦੋਂ ਇਹ ਤਿੰਨੇ ਇਕੱਠੇ ਹੋ ਜਾਣ ਉਸ ਵੇਲੇ ਸਭ ਕੁਛ ਹੀ ਮਿਲ ਜਾਂਦਾ
ਗੁਰ ਪ੍ਰਸਾਦੀ ਹਰੇ ਮਨੇ ਵਸਿਆ ਗੁਰ ਪ੍ਰਸਾਦੀ ਹਰੇ ਮਨੇ ਵਸਿਆ ਪੂਰਬੇ ਲਿਖਿਆ ਪਾਇਆ ਹੈ ਪੂਰਬੇ ਲਿਖਿਆ ਪਾਇਆ ਕਹਿ ਨਾਨਕ ਕਹਿ ਨਾਨਕ
ਨਾਨਕ ਦੇ ਕੱਕੇ ਨੂੰ ਔਂਕੜ ਆ ਗਿਆ ਤੋ ਜਿਹੜਾ ਲਿਖਾਰੀ ਹੈ ਉਹ ਆਪ ਹੈ ਮਹੱਲਾ ਤੀਜਾ
ਕਹਿ ਮੈਂ ਵੀ ਨਾਮ ਨੂੰ ਮੈਂ ਕਹੀ ਜਾਂਦਾ ਹੈ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਇਹੋ ਸਰੀਰ ਪਰਵਾਨ
ਇਹ ਸਰੀਰ ਨਹਾ ਕੇ ਪ੍ਰਵਾਨ ਨਹੀਂ ਹੋਣਾ ਇਹ ਸਰੀਰ ਦੇ ਆਲੇ ਦੁਆਲੇ ਸ਼ਸਤਰ ਬਸਤਰ ਪੰਜੇ ਕਕਾਰ ਜਾਂ ਹੋਰ ਨੀਲੇ ਬਾਣੇ ਪਾ ਕੇ ਪ੍ਰਵਾਨ ਨਹੀਂ ਹੋਣਾ ਨੀਲ ਬਸਤਰ ਪੈਰ ਹੋਵੇਂ ਪ੍ਰਵਾਨ ਹੈ ਮੁਸਲਮਾਨ ਦਰਬਾਰ 'ਚੋਂ ਪ੍ਰਵਾਨ ਦਿੱਤੀ ਇਹਦੇ ਕਾਹਦੇ ਨਾਲ ਪ੍ਰਵਾਨ ਅਸੀਂ ਆਉਣਾ ਹੈ
ਜਿਹਨੇ ਸਤਿਗੁਰ ਸਿਓ ਚਿਤ ਲਾਇਆ ਜਿਹਨੇ ਸਤਿਗੁਰ ਸਿਓ ਚਿਤ ਲਾਇਆ
ਗੁਰੂ ਅਮਰਦਾਸ ਸੌ ਮਹੱਲੇ ਤੀਜੇ ਦਾ ਹੈ ਉਹ ਗੁਰੂ ਅੰਗਦ ਬਾਬ ਤੇ ਨਹੀਂ ਕਹਿ ਰਹੇ ਸਤਿਗੁਰ ਸਾਡਾ ਅਕਾਲ ਪੁਰਖ ਆਪ ਹੈ
ਜਿਹਨੇ ਸਤਿਗੁਰ ਸਿਓ ਚਿਤ ਲਾਇਆ
ਸਤਿਗੁਰ ਸਾਡਾ ਅਕਾਲ ਪੁਰਖ ਆਪ ਹੈ
ਜਿਹਨੇ ਸਤਿਗੁਰ ਸਿਓ ਚਿਤ ਲਾਇਆ ਜਿਹਨੇ ਸਤਿਗੁਰ ਸਿਓ ਚਿਤ ਲਾਇਆ
ਸਤਿਗੁਰ ਨਾਲ ਚਿੱਤ ਕਿੱਦਾਂ ਲੱਗਣਾ ਹੈ ਉਹ ਬਾਬਾ ਨਾਨਕ ਤੂੰ ਲਾਈਟ ਲੈਣੀ ਹੈ ਮਹੱਲਾ ਪਹਿਲਾ ਕਹਿੰਦਾ
ਭਾਈ ਰੇ ਰਾਮ ਕਹੋ ਚਿੱਤ ਲਾਏ
ਜਿਹੜਾ ਨਾਮ ਜਪਣਾ ਚਿੱਤ ਲਾ ਕੇ ਉਹ ਸਤਿਗੁਰ ਨਾਲ ਚਿੱਤ ਲੱਗਣਾ ਹੈ
ਭਾਈ ਰੇ राम कहो जित लाए।
और यही ही हर जस है, हर जस गाना बजाना नहीं है। महला पहला
आप तो रहो दी तुख दे रहा
ਵੀ ਇਹ ਤੇਰਾ ਹਰ ਜਸ ਬਣਨਾ ਜਿੰਨਾ ਚਿੱਤ ਲਾ ਕੇ ਪਿਆਰ ਨਾਲ ਤੂੰ ਨਾਮ ਜਪਦਾ ਹੈ ਉਹੀ ਹਰ ਜਸ ਹੈ।
ਪਾਈ ਰੇ ਰਾਮ ਕਹੋ ਚਿੱਤ ਲਾਏ।
ਔਰ ਇਹੀ ਵੱਖਰ ਹੈ, ਵੱਖਰ ਕਹਿੰਦੇ ਹੈ
ਸੌਦਾ ਜਿਹੜਾ ਤੂੰ
ਖੱਟ ਕੇ ਜਾਣਾ ਮਾਨਸ ਜਨਮ ਚ,
ਚਿੱਤ ਲਾ ਲਾ ਕੇ ਜਿੰਨਾ ਨਾਮ ਜਪਿਆ ਨਾ, ਜਦੋਂ ਤੂੰ ਦਰਗਾਹ ਚ ਜਾਏਗਾ ਤੈਨੂੰ ਰੱਬ ਸ਼ਾਬਾਸ਼ ਦੇਗਾ ਵੀ ਸ਼ਾਬਾਸ਼ ਤੂੰ ਬਹੁਤ ਵੱਖਰ ਲਿਆਂਦਾ, ਤੂੰ ਬਹੁਤ ਧਨੀ ਹੈ ਤੇ ਉਹ ਤੈਨੂੰ ਪਿਆਰ ਕਰੇਗਾ ਉਹ ਤੈਨੂੰ। ਇਹ ਐਸੀ ਚੀਜ਼ ਹੈ ਮਹਾਰਾਜ ਨਾਲ ਲਿਖੀ, ਜਿੱਦਾਂ ਅੱਜ ਕੱਲ੍ਹ ਅਸੀਂ ਬੈਂਕਾਂ 'ਚ ਜਾਈਏ ਅਤੇ ਜਿਹੜਾ ਚੈੱਕ ਡਿਸਓਨਰ ਹੋ ਜਾਏ ਉਹਦਾ ਸਾਨੂੰ ਜੁਰਮਾਨਾ ਵੀ ਭਰਨਾ ਪੈਂਦਾ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਲੈਣਾ ਜਿਹੜੇ ਚੈੱਕ ਓਨਰ ਹੋਵੇ ਉਹ ਉੱਥੇ ਬੈਂਕ 'ਚ ਪ੍ਰਵਾਨ ਹੈ। ਅਗਲੀ ਦਰਗਾਹ 'ਚ ਜਾ ਕੇ ਜਿਹੜਾ ਚਿੱਤ ਲਾ ਕੇ ਨਾਮ ਜਪਿਆ ਅਤੇ ਦੂਸਰੇ ਬੰਨੇ ਕੋਈ ਕਰਮ ਕਾਂਡ ਕੀਤਾ ਉਹ ਪ੍ਰਵਾਨ ਨਹੀਂ, ਅਤੇ ਜਿਹੜਾ ਚਿੱਤ ਲਾ ਕੇ ਨਾਮ ਜਪਿਆ ਉਹ ਉੱਥੇ ਓਨਰ ਓਨਰ ਹੁੰਦਾ। ਇਹੋ ਹੀ ਗਾਂ ਦੀ ਖੇਡ ਮਹਾਰਾਜ ਨੇ ਇਸ ਰਹਾਉ ਦੀ ਤੁਖ 'ਚ ਦਿੱਤੀ ਹੈ।
ਹਰ ਜਸ ਵੱਖ ਲੈ ਚਲੋ,
ਜਿਹੜਾ ਚਿੱਤ ਲੈ ਕੇ ਨਾਮ ਜਪਣਾ
ਹਰ ਜਾ।
ਹੁਣ ਹਰ ਜਸ ਜੇ ਸਟੇਜਾਂ 'ਤੇ ਬੈਠ ਕੇ ਗਾਉਣ ਵਜਾਉਣ ਨੂੰ ਕਹਿਤਾ ਤਾਂ ਉਹ ਨਹੀਂ ਨਾਲ ਜਾਣਾ, ਉਹ 'ਤੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਇਹ ਹੈ ਬਾਬੇ ਨਾਨਕ ਜੋ ਡੈਫੀਨੇਸ਼ਨ ਦੇ ਰਿਹਾ ਹਰ ਜਸ ਦੀ,
ਹਰ ਜਸ ਵੱਖ ਲੈ ਚਲੋ ਸ਼ਹੁ ਦੇਖੇ ਪਤੀਆਏ, ਸ਼ਹੁ ਦੇਖੇ ਪਤੀਆਏ।
ਪਰ ਕਿਹੜਾ ਕਰਮ ਕੀਤਾ?
ਪਾਈ ਰੇ ਰਾਮ ਕਹੋ,
ਪਹਿਲਾਂ ਕਹਿ ਕਹਿ ਕੇ ਨਾਮ ਜਪਣਾ ਪੈਂਦਾ।
ਪਾਈ ਰੇ ਰਾਮ ਕਹੋ ਜਿੱਤ ਲਾਏ।
ਇਹੋ ਮਹਾਰਾਜ ਕਹਿੰਦੇ
ਕਹਿ ਨਾਨਕ ਇਹ ਸਰੀਰ ਪਰਵਾਨ ਹੋਆ।
ਕਹਿ ਚਪੇ ਦਾ ਉਪਦੇਸ਼ ਦੇ ਗਏ ਨਾਨਕ ਨਾ ਜਦੋਂ ਨਾਮ ਨੂੰ ਕਹਿਆ,
ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਜਿੰਨੇ ਸਤੇ ਕੋ ਸਿਉ ਚਿਤ ਲਾਇਆ।
ਹੁਣ ਪਾਈ ਰੇ ਰਾਮ ਕਹੋ ਚਿੱਤ ਲਾਏ, ਅਸੀਂ ਤਾਂ ਚਿੱਤ ਬਾਣੀ ਬਾਣੀ ਦੇ ਪਾਠਾਂ ਨਾਲ ਲਾਏ ਆ, ਅਸੀਂ ਤਾਂ ਚਿੱਤ ਹੋਰ ਸਾਰੀ ਸਿੱਖੀ 'ਚ ਕਿਤੇ ਕੋਈ ਨਾਮ ਨੂੰ ਕਹਿ ਕੇ ਉਹਦੇ ਨਾਲ ਚਿੱਤ ਲਾਉਂਦਾ। ਸਾਰੇ ਕਹਿੰਦੇ ਜੀ ਅਸੀਂ ਤਰ ਜਾਂਗੇ ਬਾਣੀਆਂ ਦੇ ਪਾਠ ਨਾਲ ਨਿਤਨੇਮਾਂ ਨਾਲ ਸਾਰਿਆਂ ਨਾਲ, ਨਹੀਂ ਸਾਨੂੰ ਚਿੱਤ ਲਾਉਣ ਦੀ ਡੈਫੀਨੇਸ਼ਨ ਬਾਬੇ ਨਾਨਕ ਨੂੰ ਮਿਲਦੀ ਹੈ।
ਪਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖ ਲੈ ਚਲੋ ਇਹ ਸਹੁ ਦੇਖੇ ਪਤੀਆਏ।
ਇਹੋ ਹੀ ਰਾਮਕਲੀ ਆਨੰਦ 'ਚ ਕਹਿ ਰਹੇ ਅਖੀਰ 'ਤੇ ਮਹੱਲਾ ਤੀਜਾ,
ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿੰਨੇ ਸਤੇ ਕੋ ਸਿਉ ਚਿਤ ਲਾ, ਜਿੰਨੇ ਸਤੇ ਗੁਰ,
ਸਤੇ ਗੁਰੂ ਦਾ ਸ਼ਬਦ ਰੂਪ ਹੈ,
ਜਿੰਨੇ ਸਤੇ ਗੁਰ ਸਿਉ ਚਿਤ ਲਾਇਆ, ਜਿੰਨੇ ਸਤੇ ਗੁਰ ਸਿਉ ਚਿਤ।
ਤੂੰ ਰਾਮ ਕਦੀ ਚਿੱਤ ਲਾ ਕੇ ਜਪਿਆ ਹੀ ਨਹੀਂ ਤੇ ਤੂੰ ਕੀ ਕਰਦਾ ਰਿਹਾ?
ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਕਮਾਇਆ, ਕਰਮੀ ਆ ਕਰਮੀ ਆਪ ਆਹ।
ਜਿਹਨੇ ਭਾਵੇਂ ਪਾਠ ਕਰਮ ਦੇ ਕਰਮ ਕਰ ਲੈ, ਨਹਾਉਣ ਦੇ ਕਰਮ ਕਾਂਡ ਕਰ ਲੈ, ਸ਼ਸਤਰ ਪਾ ਲੈ, ਕਕਾਰ ਪਾ ਲੈ, ਬਾਣੇ ਪਾ ਲੈ, ਸਿੱਖੀ 'ਚ ਲੰਗਰ ਬਣਾ ਲੈ, ਗੁਰਦੁਆਰੇ ਬਣਾ ਲੈ, ਜੋ ਮਰਜ਼ੀ ਸਿੱਖੀ 'ਚ ਕਰੀ ਫਿਰ, ਪਰ ਤੂੰ ਉਹ ਕਰਮ ਨਹੀਂ ਕਰ ਰਿਹਾ ਜੋ ਬਾਣੀ ਕਹਿੰਦੀ ਹੈ। ਇਸ ਕਰਕੇ
ਕਰਮੀ ਆਪਣੀ ਕੇ ਨੇੜਾ ਕੇ ਦੂਰੇ, ਚੰਗੀਆਂ
ਭਾਵੇਂ ਨੇਕ ਕੰਮ ਕਰ ਲੈ, ਚੰਗੀਆਂ ਆਈਆਂ
ਬੁਰਿਆਈਆਂ,
ਆ ਧਰਮ ਦਾ ਕੰਮ ਤੇ ਤੂੰ ਹਦੂਰ ਜਾਣਨਾ ਤੇ ਕੀਤਾ ਨੀ,
ਧਰਮ ਹਦੂਰੇ ਧਰਮ ਹਦੂਰੇ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਭਾਈ ਕਰਮੀ ਆਪ ਆਪਣੀ,
ਅਸੀਂ ਪੰਨਾ 433 ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਸ਼ਬਦ ਰਾਹੀਂ ਕਰ ਰਹੇ। ਮਹੱਲੇ ਪਹਿਲੇ ਨਾ ਐਸੀ ਪੱਟੀ ਲਿਖੀ, ਔਰ ਇਹ ਜਿਹੜੀ ਪੱਟੀ ਛੋਟੀ ਉਮਰ 'ਚ ਉਹਨਾਂ ਨੂੰ ਗਿਆਨ ਰੱਬ ਨਾਲ ਭੇਜਿਆ, ਔਰ ਉਹ ਫਿਰ ਲਿਖਿਆ ਉਹਨਾਂ ਨੇ, ਪਾਂਧੇ ਨੂੰ ਪੜ੍ਹਾ ਰਹੇ ਨੇ ਮਾਸਟਰ ਨੂੰ ਵੀ ਤੂੰ ਆ ਦੇਖ। ਅਸੀਂ ਉਸ ਪੱਟੀ ਉਹਦੇ ਅੱਗੇ ਲਫ਼ਜ਼ ਲਿਖੀ, ਕਈ ਕਹਿੰਦੇ ਜੀ ਅੱਜ ਨੇ ਕਮਿਊਨਿਸਟ ਮਾਈਂਡਡ ਟੀਕਾਕਾਰ ਆ ਸਾਰੇ ਕਹਿੰਦੇ ਜੀ ਇਹ ਗੁਰੂ ਨਾਨਕ ਨੇ ਛੋਟੀ ਉਮਰ 'ਚ ਪੱਟੀ ਕਿੱਦਾਂ ਲਿਖੀ, ਇਹ ਬਾਅਦ ਦੀ ਉਮਰ 'ਚ ਲਿਖੀ। ਅਸੀਂ ਕਹਿੰਦੇ ਹਾਂ ਸਾਰੀਆਂ ਤਿੰਨ ਪੱਟੀਆਂ ਆਉਂਦੀਆਂ, ਗੁਰੂ ਅਮਰਦਾਸ ਸਾਹਿਬ ਦੀ ਪੱਟੀ ਅਤੇ ਕਬੀਰ ਸਾਹਿਬ ਦੀ ਪੱਟੀ, ਇੱਧਰ ਗੁਰੂ ਨਾਨਕ ਦੀ ਪੱਟੀ। ਉਹਨਾਂ ਦੋਨਾਂ ਪੱਟੀਆਂ 'ਤੇ ਕੁਛ ਨਹੀਂ ਲਿਖੇ ਆ, ਉਹ ਬਾਅਦ 'ਚ ਆਈਆਂ ਉਹਨਾਂ ਨੂੰ, ਪਰ ਇਸ ਪੱਟੀ ਦੇ ਲਾਗੇ ਗੁਰੂ ਅਰਜਨ ਪਾਤਸ਼ਾਹ ਨੇ ਐਡਿਟ ਕਰ ਦਿੱਤਾ, ਪੱਟੀ ਲਿਖੀ ਲਿਖੀ ਲਫ਼ਜ਼ ਬਾਕੀ ਪੱਟੀਆਂ 'ਤੇ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਨੂੰ ਇਹ ਛੋਟੀ ਉਮਰ 'ਚ ਗਿਆਨ ਆਇਆ, ਜਦੋਂ ਉਹ ਪੜ੍ਹਨੇ ਬਿਠਾਲੇ ਉਹਨਾਂ ਨੇ ਸਾਰਾ ਆ ਗਿਆਨ ਰੱਬ ਵੱਲੋਂ ਉਹਨਾਂ ਨੂੰ ਆਇਆ ਵੀ
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ।
ਕਿੱਦਾਂ ਨਹੀਂ ਕਹਾਂਗੇ ਫਿਰ ਵੀ ਜਿਹੜੀ ਜਪ ਬਾਣੀ ਆ, ਅਕਾਲ ਬਾਣੀ, ਔਰ ਨਾਨਕ ਜੋਤ ਨੂੰ ਆਈ
ਜਪ ਬਾਣੀ ਅਤੇ ਅਖੀਰਲਾ ਸਲੋਕ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਜੋਤ ਨੂੰ ਆਇਆ ਹੈ,
ਔਰ ਉਸੇ ਜੋਤ ਅਕਾਲ ਪੁਰਖ ਦਾ ਗਿਆਨ ਗੁਰੂ ਨਾਨਕ ਨੇ ਆਪ ਲਿਖਿਆ ਹੈ।
ਜੋਤ ਸਿੱਧਾ ਅਕਾਲ ਪੁਰਖ ਦਾ ਗਿਆਨ ਆਇਆ, ਉੱਤੇ ਮਹੱਲਾ ਕੋਈ ਨਹੀਂ, ਰਾਗ ਕੋਈ ਨਹੀਂ, ਕਿ ਅਸੀਂ ਗੁਰੂ ਦੀ ਬਾਣੀ ਨਹੀਂ, ਅਕਾਲ ਪੁਰਖ ਦਾ ਸਿੱਧਾ ਇਲਹਾਮ, ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਇਲਹਾਮ ਹੁੰਦਾ ਸੀ ਬੜੇ ਬੜੀਆਂ ਭਗਤਾਂ ਨੂੰ, ਇੱਦਾਂ ਗੁਰੂ ਨਾਨਕ ਨਾਨਕ ਜੋਤ ਨੂੰ ਇਲਹਾਮ ਹੋਇਆ ਉੱਤੋਂ ਵੀ ਆਲਾ ਬਾਣੀ ਆਈ ਹੈ।
ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰੇ, ਜੋ ਮੈਂ
ਆਪਣੀ ਫਿਰ ਪਾਠ ਇਹਦੇ 'ਤੇ ਮਹੱਲਾ ਉੱਤੇ ਹੈ, ਮਹੱਲਾ ਪਹਿਲਾ।
ਇਸ ਕਰਕੇ ਇਹ ਗੁਰੂ ਨਾਨਕ ਲਿਖ ਰਿਹਾ ਆਪ ਆਪਣੀ
ਆਟੋਬਾਇਓਗ੍ਰਾਫੀ ਲਿਖ ਰਿਹਾ, ਉਹਦੀਆਂ ਕਹਾਣੀਆਂ
ਝੂਠੀਆਂ ਹੈ,
ਆ ਗਿਆ ਨਾ ਇੱਦਾਂ ਉਹਨਾਂ ਨੂੰ ਆਇਆ,
ਔਰ ਉਹਨਾਂ ਨੇ ਮੋਹਰ ਲਾਤੀ ਵੀ ਜੋ ਕਰੇਗਾ ਸੋ ਭਰੇਗਾ, ਕਿਸੇ ਨੂੰ ਦੋਸ਼ ਨਾ ਦੇ, ਨਾ ਰੱਬ ਨੂੰ ਦੋਸ਼ ਦੇ, ਤੂੰ ਆਪਣਾ ਕੀਤਾ ਜਿਹੜਾ ਪਿਛਲਾ ਬੀਜਿਆ ਸੀ ਉਹ ਵੱਢ ਰਿਹਾ ਹੁਣ।
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ।
ਪੰਨਾ 433 433 ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ
ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਆਵਰੇ ਜਨਾ, ਦੱਦੈ ਦੋਸ ਨਾ ਦੇਊ ਕਿਸੈ।
ਦੱਦਾ ਆ ਗਿਆ, ਪੱਟੀ ਦਾ ਲਫ਼ਜ਼ ਆ ਗਿਆ,
ਦੱਦਾ ਦੋਸਨ
ਉਹ ਦੇਊਂ, ਮੈਂ ਨਹੀਂ ਦਿੰਦਾ ਕਿਸੇ ਨੂੰ ਦੇਸ, ਬਾਬਾ ਨਾਨਕ ਆਪ ਆਪਣੇ ਆਪ ਨੂੰ ਕਹਿ ਰਹੇ,
ਦੱਦਾ ਦੋਸ ਨਾ ਦੇਊਂ ਕਿਸੈ, ਦੋਸ ਕਰਮਾਂ ਆਪਣੇ,
ਕਰਮਾਂ ਨਹੀਂ ਹੈ ਉੱਤੇ ਬਿੰਦੀ ਪਾ ਕੇ ਲਫ਼ਜ਼ ਦੇ ਗਏ ਵੀ ਗਾਓਗੇ ਜਿਨ ਚ ਕਰੋ ਉਠਾਲੋਗੇ ਨਾ ਚੰਦ ਜਿਹਾ, ਕਰਮਾ ਨਾ ਕਹੋਗੇ ਉਹਨੂੰ ਚਕੱਟੀ ਉਨੀ ਫਿੱਟ ਬੈਣੀ,
ਦੋਸ ਕਰਮਾ ਆਪਣੇ, ਦਦਾ ਦੋਸ ਨਾ ਦੇਉਂ ਕਿਸੈ ਦਦਾ ਦੋ।
ਕਈ ਕਹਿੰਦੇ ਜੀ ਪਿਛਲੇ ਮੈਂ ਕੁਛ ਨਹੀਂ ਕੀਤਾ, ਮੈਂ ਤਾਂ ਚੰਗੇ ਕੰਮ ਕਰ ਰਿਹਾ, ਨੇਕ ਕੰਮ, ਮੈਨੂੰ ਰੱਬ ਫਿਰ ਵੀ ਦੁੱਖ ਹੀ ਦੇਈ ਜਾਂਦਾ, ਮੈਨੂੰ ਕੀ ਹੋ ਰਿਹਾ ਹੈ। ਉਹ ਰੱਬ ਨੂੰ ਦੋਸ਼ ਨਾ ਦੇ,
ਦੋਸ਼ ਨਾ ਦੀਜੈ ਆਵਰ
ਕਿਸੇ ਬੰਦੇ ਨਾਲ ਵੀ ਨਾ, ਤੂੰ ਪੇੜ ਤੇਰੇ ਨਾਲ ਕੋਈ ਹੋਇਆ ਹੈ ਤੇ ਤੇਰੇ ਪਿਛਲੇ ਕਰਮ ਹੈ ਤੂੰ ਭੋਗਣੇ ਹੈ।
ਦੱਦਾ ਦੋਸ਼ ਨਾ ਦੇਉਂ ਕਿਸੈ, ਇਹ ਦੋਸ਼ ਕਰਮਾ ਆਪਣੇ,
ਜੋ ਤੇਰੇ ਨਾਲ ਹੋ ਰਿਹਾ ਖਿੱਝਣਾ, ਗੁੱਸੇ ਨਾ ਹੋ ਕਿਸੇ ਨੂੰ, ਕਿਸੇ ਨੇ ਤੇਰੇ ਨਾਲ ਕੁਛ ਨਹੀਂ ਕੀਤਾ, ਪਰ ਮੱਥੇ ਤੇ ਹੱਥ ਰੱਖ ਕੇ ਤੇ ਆਹ ਤੁਕ ਪੜਿਆ ਕਰ,
ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਲਾਂਦੀ ਜੈ ਆਵਰ ਜਨਾ, ਦੋਸ਼ ਲਾਂਦੀ ਜੈ ਆਵਰ ਜਨਾ, ਜੋ ਮੈਂ ਕੀਆ ਸੋ ਮੈਂ।
ਸਾਰੇ ਮੁਹੱਲਿਆਂ ਨਾਲ ਗੁਰੂ ਨਾਨਕ ਦੇ ਸ਼ਬਦਾਂ ਤੋਂ ਲਾਈਟ ਲਈ, ਉਹਨਾਂ ਕੋਲ ਪੋਥੀ ਆ ਜਾਂਦੀ ਸੀ, ਉਹ ਫਿਰ
ਗੁਰੂ ਨਾਨਕ ਦੇ ਸ਼ਬਦਾਂ 'ਚ ਇੰਨੀ ਲੋ, ਇੰਨੀ ਉਹਨਾਂ 'ਚ ਜੋ ਉਹਨਾਂ ਨਾਲ ਥੀਮ ਬੰਨਿਆ, ਜੋ ਉਹ ਸ਼ਬਦ ਲਿਖ ਗਏ, ਫਿਰ ਆਪਣਾ ਸ਼ਬਦ ਬਾਬੇ ਨਾਨਕ ਦੇ ਉੱਚ ਹੱਦੀ ਵੈਣ ਖੋਲਣ ਲਈ ਲਾ ਤੇ।
ਤੋ ਅਗਲਾ ਅਸੀਂ ਸ਼ਬਦ ਪੰਨਾ 888 ਪੰਨੇ ਦੇ ਉੱਤੇ ਰਾਮਕਲੀ ਮਹੱਲੇ ਪੰਜਵੇਂ ਦਾ ਸ਼ਬਦ ਲਮਕਾਵਾਂਗੇ ਅਗਲੀ ਸ਼ਬਦ ਚੌਂਕੀ ਤੱਕ, ਲੇਕਿਨ ਉਹਦੀ ਰਾਹ ਦੀ ਤੁਰਕ ਪੜ੍ਹ ਲੈਂਦੇ ਹਾਂ
ਵੀ ਗੁਰੂ ਅਰਜਨ ਪਾਤਸ਼ਾਹ ਮਹੱਲੇ ਪੰਜਵੇਂ ਨੇ ਕਿਹਾ ਵੀ ਇਹ ਜਿਹੜੀ ਚੀਜ਼ ਸੀ ਬਾਬੇ ਨਾਨਕ ਨੇ ਲਿਖੀ ਵੀ ਜੋ ਮੈਂ ਕੀਆ ਸੋ ਮੈਂ ਪਾਇਆ,
ਉਹਨਾਂ ਨੂੰ ਰਹੋ ਦੀ ਤੁਕ ਆਈ।
ਐਸੀ ਜਾਨੀ ਸੰਤ ਜਾਨੀ, ਐਸੀ ਜਾਨੀ ਸੰਤ ਜਾਨੀ, ਪ੍ਰਗਾਸ ਬਹਿਆ ਪੂਰੇ ਗੁਰ ਬਚਨੀ, ਪ੍ਰਗਾਸ ਭਇਆ ਪੂਰੇ ਗੁਰ ਬਚਨੀ, ਰਹੋ ਐਸੀ ਜਾਨੀ ਸੰਤ ਜਾਨੀ।
ਉਹ ਕੀ ਜਾਣਿਆ,
ਦੋਸ਼ ਲਾਂਦੀ ਜੈ ਕਾਹੂ ਲੋਗੇ, ਦੋਸ਼ ਨਾ ਦੀਜੈ ਕਾਹੂ ਲੋਗੇ, ਜੋ ਕਮਾਵਲ ਸੋਈ ਭੋਗੇ, ਜੋ ਕਮਾਵਲ ਸੋਈ ਭੋਗੇ।
ਤੂੰ ਹੁਣ ਭੋਗ ਛੁੱਟਣ ਦਾ ਤੇ ਕੰਮ ਤੂੰ ਕੀਤਾ ਨੀ, ਤੂੰ ਤੇ ਬੰਨਣ ਦਾ ਇਹ ਕੰਮ ਕੀਤਾ।
ਆਪਣ ਕਰਮ ਆਪੇ ਹੀ ਬੰਧ, ਆਪਣ ਕਰਮ ਆਪੇ ਹੀ ਬੰਧ,
ਫਿਰ ਤੰਦੜਿਆਂ ਚ ਤੂੰ ਆਪਣੇ ਆਪ ਫਸਿਆ।
ਆਵਲ ਜਾਵਲ ਮਾਇਆ ਤੰਦ, ਐਸੀ ਜਾਨੀ ਸੰਤ ਜਾਨੀ, ਐਸੀ ਜਾਨੀ ਸੰਤ ਜਾਨੀ, ਦੋਸ਼ ਲਾਂਦੀ ਜੈ ਕਾਹੂ ਲੋਗੇ, ਜੋ ਕਮਾਵਲ ਸੋਹੀ ਭੋਗ। ਕਰਮੀ ਆਪ ਆਪਣੀ, ਕਰਮੀ ਆਪ ਆਪਣੀ, ਕੀ ਨੇੜੇ ਕੀ ਦੂਰੀ, ਕਰਮੀ ਆਪ
ਔਰ ਜਿੰਨੀ ਨਾਮ ਤੇ ਆਇਆ, ਗਏ ਮਸਕਤੀ ਕਾਲੀ ਨਾਨਕ ਤੇ ਮੁਖ ਜਿਲੇ ਕੇਤੀ ਛੁੱਟੀ ਨਾਲੀ ਕਰਮੀ ਆਪ ਆਪਣੀ ਕਿਰਤ ਕਰਮ ਕੇ ਵਿਛੜੇ ਦੇ ਕਿਰਤੇ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਦਿਨੀ ਨਾਮ ਤੇ ਆਇਆ ਕਿ ਆਖੇ ਸਬਦ ਪਾਖੇ
ਗੁਰੂ ਨਾਨਕ ਨਾਲ ਆਪ ਜੋ ਕੰਮ ਕੀਤਾ ਉਹ ਲਿਖ ਰਹੇ ਨੇ ਵੀ ਮੇਰਾ ਸਭ ਤੋਂ ਉੱਚਾ ਕੰਮ ਮੈਂ ਕੀ ਕੀਤਾ ਹੈ ਮੈਂ ਅਰਦਾ ਉਰਦੀ ਇਨਹੇਲ ਤੇ ਐਕਸੇਲ ਨਾਲ ਨਾਮ ਜਪਿਆ ਪਰਮੇਸ਼ਰ ਦਾ
ਇੱਕ ਆਖੇ ਸਬਦ ਪਾਖੇ ਅਰਧ ਉਰਦ ਦਿਨ ਰਾਤੀ
ਇੱਕੇ ਰੱਬ ਨੂੰ ਹੀ ਆਖਿਆ ਮੈਂ ਕਿਸੇ ਗੁਰੂ ਦਾ ਨਾਮ ਨਹੀਂ ਮੈਂ ਜਪਿਆ ਬੰਦੇ ਦਾ ਨਾਮ ਨਹੀਂ ਜਪਿਆ ਇੱਕੇ ਨੂੰ ਆਖਿਆ ਰੱਬ ਨੂੰ ਆਖਿਆ ਸਿਰਫ ਉਹਦੇ ਨਾਮ ਨੂੰ ਹੀ ਆਖੀ ਗਿਆ ਮੈਂ
ਇੱਕੀ ਆਖਿਆ ਖੈ ਸਬਦ ਪਾਖੈ ਅਰਦ ਉਰਦ ਦਿਨ ਰਾਤ
ਉਹ ਮੈਂ ਜੋ ਜਪਦਾ ਉਹਨੂੰ ਹੀ ਸੁਣਦਾ ਹੈ ਇਹ ਬੜਾ ਮੁਸ਼ਕਿਲ ਕੰਮ ਹੈ ਜਿਹੜਾ ਜਪਦਾ ਹੈ ਉਹਨੂੰ ਹੀ ਕੰਨਾਂ ਨਾਲ ਸੁਣਦਾ ਇਹ ਮੇਰੀ ਸ਼ਬਦ ਸੁਰਤ ਦੀ ਖੇਡ ਆ ਔਰ ਏਦਾਂ ਮੈਂ ਪਰਮੇਸ਼ਰ ਦਾ ਨਾਮ ਜਪਦਾ ਹੈ
ਇੱਕੀ ਆਖਿਆ ਖੈ ਸਬਦ ਪਾਖੈ ਅਰਧ ਉਰਧ ਦਿਨ ਰਾਤ ਆਖਣੇ ਔਖਾ ਸੁਣਨਾ ਔਖਾ ਆਖਣੇ ਜਾਪੇ ਆਖੇ ਇੱਕੀ ਆਖੇ ਆਖੇ ਸਬਦ ਪਾਖੇ ਅਰਦ ਉਰਦ ਦਿਨ ਰਾਤ ਅਰਦ ਉਰਦ ਦਿਨ ਰਾਤ ਅਰਦ ਉਰਦ ਦਿਨ ਰਾਤ